اوہرا بدا دیا سنگھ ہوئے کرم سنگھ لے ساتھ گمن کین مارگ بکھے سمرت شری گر ناتھ
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت ساتھ سنگت استھان جگمگ نور ہے ایسے پاون پوتر استھان جگو جگ اٹل شبد اوتار ستگرو شری گرو گرنتھ صاحب جی کی پوتر ہجوری چ نویں نانک ویراگ تیاگ تے انراگ دی مورت ستگرو شری گرو تیگ بہادر صاحب جی مہاراج جی دے پوتر اتحاسک استھان تے حاضریاں بھر کے پچھلے پیراں دے دیواناں چ جڑ کے نتا پرتی چل رہی گر اتحاس دی لڑی وار کتھا بہت ہی ادب ستکار اور شردا سہت سروان کر رہے بھائی دیا سنگھ اور بھائی دھرم سنگھ اورنگزیب بادشاہ دی کچہری چ پہنچے نے ستگراں والوں بھیجیا ہویا جفرنامہ جا کے اورنگزیب نو دتا ہے اورنگزیب بادشاہ پوچھن لگا دیا سنگھ نو میں سنیا ہے گرو تے گرو کے سکھاں وچ بڑی کرامات ہندی ہے بھائی صاحب نے جواب دتا کہ عظمت تاں گرو دے کتیاں وچ بھی ہے اے سن کے اورنگزیب کھج گیا کہدا پھر وکھاؤ بھائی صاحب نے ایک شکاری نسل دا کتا سی لمے منہ والا لما اچا قد سی او کتا سبھا وچ بلایا اور او کتا منکھی بھاشا وچ بول کے اورنگزیب نو کہن لگا اورنگزیب تو ساڈی برادری وچوں گیا ہے تیرے کول بندیاں والا کوئی کام نہیں تو راج پاگ کرن دے یوگ نہیں ہے اس کر کے مر کے مڑ کے ساڈی برادری چ واپس آ جا یہ سن کے اورنگزیب بادشاہ بڑا شرمندہ ہویا اور اپنی ساری سبھا برخاست کر دتی اور بھائی دیا سنگھ دھرم سنگھ نو اپنے کول رکھیا انہاں نال کچھ وارتالاپ کیتی جو کتھا آپاں کل دے پرسنگ وچ وچاری ہے جفرنامہ اورنگزیب نے پڑھیا اس نو پڑھدیاں سار اسی وقت ایدے اندر روگ پیدا ہو گیا جویں کہ مہاراج جی نے کہا سی کہ نو شستر نال نہیں شبد نال مارنا ہے اسی طرح ہی ایدے اندر ایدی موت دا جڑا کارن بننا ہے او کارن ایدے پیٹ وچ اسی وقت پیدا ہو گیا بڑا بھیانک سوڑ دا درد اٹھیا اسے درد نال اورنگزیب بے بل ہو اٹھیا بھائی دیا سنگھ دھرم سنگھ ایدے مل کے واپس مڑے نے آؤ من برتیاں ایکاگر کر کے ستگراں دا پوتر اتحاس سروان کریے گرو چرناں دا دھیان اپنے ہردیاں چ تارن کردے ہوئے ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਿਦਾ ਦਿਆ ਸਿੰਘ ਹੋਏ ਕੈ ਧਰਮ ਸਿੰਘ ਲੈ ਸਾਥ
ਭਾਈ ਦਇਆ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਇਹ ਦੋਵੇਂ ਸਤਿਗੁਰਾਂ ਦੇ ਪਿਆਰੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਉਥੋਂ ਵਿਦਾ ਹੋਏ ਹਨ
ਗਮਨ ਕੀਨ ਮਾਰਗ ਬਿਖੈ ਸਿਮਰਤ ਸ੍ਰੀ ਗੁਰਨਾਥ
ਔਰ ਰਸਤੇ ਦੇ ਵਿਚ ਚੱਲ ਪਏ ਔਰੰਗਾਬਾਦ ਤੋਂ ਵਾਪਸ ਪਿੱਛੇ ਨੂੰ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ ਸਤਿਗੁਰਾਂ ਦਾ ਸਿਮਰਨ ਕਰਦਿਆਂ ਸਤਿਗੁਰਾਂ ਨੂੰ ਚੇਤੇ ਕਰਦਿਆਂ ਭਾਈ ਦਇਆ ਸਿੰਘ ਧਰਮ ਸਿੰਘ ਜੀ ਵਾਪਸ ਤੁਰੇ ਆ ਰਹੇ ਹਨ
ਜੋ ਪਈ ਬਚਨ ਸ਼ਕਤ ਜੋ ਪ੍ਰਭ ਤੇ ਪਾਈ
ਭਾਈ ਦਇਆ ਸਿੰਘ ਨੂੰ ਜਿਹੜੀ ਸ਼ਕਤੀ ਬਚਨਾਂ ਦੀ ਸ਼ਕਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਪ੍ਰਾਪਤ ਹੋਈ ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਸੀ ਦਇਆ ਸਿੰਘ ਮਮ ਰੂਪ ਸੁਜਾਨਾ ਦਇਆ ਸਿੰਘ ਮੇਰਾ ਰੂਪ ਹੈ ਔਰ ਦਇਆ ਸਿੰਘ ਜੋ ਆਪਣੇ ਮੁਖ ਤੋਂ ਕਹੇਗਾ ਉਹ ਪੂਰਾ ਹੋਵੇਗਾ ਇਹ ਆਪਣੀ ਰਸਨਾ ਤੋਂ ਜਿਹੜਾ ਬਚਨ ਉਚਾਰਨਗੇ ਉਹ ਪੂਰਾ ਹੋਵੇਗਾ ਇਹ ਸ਼ਕਤੀ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਪ੍ਰਾਪਤ ਹੋਈ ਸੀ ਉਹ ਜੋ ਬਚਨਾਂ ਦੀ ਪੂਰੇ ਹੋਣ ਦੀ ਸ਼ਕਤੀ ਗੁਰੂ ਪਾਸੋਂ ਪਾਤਸ਼ਾਹ ਪਾਸੋਂ ਭਾਈ ਦਇਆ ਸਿੰਘ ਹੋਣਾ ਨੂੰ ਪ੍ਰਾਪਤ ਹੋਈ ਹੈ
ਸ਼ਾਹ ਸੰਗ ਬੋਲਤ ਪਤਿਆਈ
ਉਹ ਸ਼ਕਤੀ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਕੰਮ ਆਈ ਭਾਈ ਦਇਆ ਸਿੰਘ ਨੇ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਉਹ ਸ਼ਕਤੀ ਨੂੰ ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਅਜਮਾਇਆ ਹੈ ਉਸ ਨੂੰ ਪਰਖਿਆ ਹੈ ਵਾਕਈ ਉਹ ਸ਼ਕਤੀ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿਚ ਕੰਮ ਆਈ ਹੈ
ਪ੍ਰਤ ਉੱਤਰ ਪਾਖੇ ਤਤਕਾਲਾ
ਜਿਹੜਾ ਬਚਨ ਕਰਦਾ ਸੀ ਔਰੰਗਜ਼ੇਬ ਜਿਹੜਾ ਸਵਾਲ ਦਿੰਦਾ ਸੀ ਸਵਾਲ ਕਰਦਾ ਸੀ ਉਸੇ ਤਰ੍ਹਾਂ ਦਾ ਜਵਾਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਔਰੰਗੇ ਨੂੰ ਬਖਸ਼ ਦਿੰਦੇ ਰਹੇ
ਕੂਕਰ ਕੋ ਬੁਲਵਾਏ ਬਿਸਾਲਾ
ਸ਼ਕਤੀ ਵੀ ਭਾਈ ਦਇਆ ਸਿੰਘ ਦੀ ਸੀ ਕਿ ਇੱਕ ਕੁੱਤੇ ਦੇ ਪਾਸੋਂ ਮਨੁੱਖੀ ਭਾਸ਼ਾ ਵਿਚ ਬੋਲ ਕੇ ਉਹਦੇ ਕੋਲੋਂ ਗੱਲ ਕਰਵਾਈ ਇਹ ਕਲਾ ਵੀ ਭਾਈ ਦਇਆ ਸਿੰਘ ਜੀ ਦੀ ਵਰਤੀ ਹੈ ਕਿ ਇੱਕ ਕੁੱਤੇ ਪਾਸੋਂ ਬੁਲਵਾਇਆ ਹੈ ਔਰੰਗਜ਼ੇਬ ਬਾਦਸ਼ਾਹ ਨੂੰ ਲਾਨਤ ਪਵਾਈ ਹੈ ਤਰਤਾਰ ਪਵਾਈ ਹੈ ਇੱਕ ਕੁੱਤੇ ਪਾਸੋਂ
ਪ੍ਰਭੂ ਅਗਾਧ ਬੋਧ ਜਿਨ ਕੇਰਾ
ਖਾਲਸਾ ਜੀ ਜਿਨ੍ਹਾਂ ਦਾ ਪ੍ਰਭੂ ਅਗਾਧ ਬੋਧ ਹੋਵੇ ਪ੍ਰਭੂ ਦਾ ਮਤਲਬ ਹੁੰਦਾ ਮਾਲਕ ਪ੍ਰਭੂ ਦਾ ਅਰਥ ਹੈ ਮਾਲਕ ਔਰ ਜਿਨ੍ਹਾਂ ਦਾ ਮਾਲਕ ਅਗਾਧ ਬੋਧ ਹੋਵੇ ਜਿਨ੍ਹਾਂ ਦਾ ਮਾਲਕ ਸਰਬ ਕਲਾ ਸਮਰੱਥ ਗੁਰਦੇਵ ਹੋਵੇ
ਨੈ ਸਮ ਸਭ ਤੇ ਵੱਡੋ ਵਡੇਰਾ
ਸਭ ਤੋਂ ਵੱਡੇ ਤੋਂ ਵੱਡਾ ਹੋ ਜਾਂਦਾ ਔਰ ਉਹਦੇ ਸਮ ਉਹਦੇ ਬਰਾਬਰ ਸੰਸਾਰ ਵਿਚ ਧਰਤੀ ਚ ਕੋਈ ਦੂਸਰਾ ਨਹੀਂ ਹੁੰਦਾ ਜੈਸੇ ਮਹਾਰਾਜ ਜੀ ਦਾ ਬਚਨ ਹੈ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਉਹਨਾਂ ਦੇ ਬਰਾਬਰ ਕੋਈ ਦੂਸਰਾ ਨਹੀਂ ਪੁੱਜ ਸਕਦਾ ਪਹੁੰਚ ਸਕਦਾ ਜਿਨ੍ਹਾਂ ਦਾ ਸਵਾਮੀ ਜਿਨ੍ਹਾਂ ਦਾ ਪ੍ਰਭੂ ਗੁਰੂ ਕਲਗੀਧਰ ਪਾਤਸ਼ਾਹ ਜੈਸਾ ਸਮਰੱਥ ਗੁਰੂ ਹੋਵੇ
ਗੁਣ ਗਨ ਸਿਮਰਤ ਮਾਰ ਗਿਆ
ਤਾਂ ਭਾਈ ਦਇਆ ਸਿੰਘ ਔਰ ਭਾਈ ਧਰਮ ਸਿੰਘ ਜੀ ਸਤਿਗੁਰਾਂ ਦੇ ਗੁਣਾਂ ਨੂੰ ਸਿਮਰਦਿਆਂ ਹੋਇਆ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਰੂਪ ਨੂੰ ਚਿਤਵਦਿਆਂ ਹੋਇਆ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆ ਤੁਰੇ ਆ ਰਹੇ ਹਨ
ਕਰੇ ਕੂਚ ਦਰ ਕੂਚ ਸਿਧਾਏ
ਕੂਚ ਦਰ ਕੂਚ ਕਰਦੇ ਜਾ ਰਹੇ ਨੇ ਮੰਜ਼ਲ ਦਰ ਮੰਜ਼ਲ ਜਿੱਥੇ ਰਾਤ ਪੈਂਦੀ ਹੈ ਡੇਰਾ ਕਰ ਲੈਂਦੇ ਨੇ ਅਗਲਾ ਦਿਨ ਚੜਦਾ ਤੇ ਫਿਰ ਚੱਲ ਪੈਂਦੇ ਹਨ।
ਇਤ ਸਤ ਗੁਰ ਸਾਹਿਬ ਕੀ ਕਥਾ।
ਇਧਰ ਹੁਣ ਕਲਗੀਧਰ ਜੀ ਦੀ ਕਥਾ ਸੁਣੋ, ਇਧਰ ਹੁਣ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਸੰਗ ਸੁਣੋ।
ਸੁਣ ਸ਼੍ਰੋਤਾ ਸੁੰਦਰ ਕੀ ਜਥਾ।
ਹੇ ਸ਼੍ਰੋਤਾ ਜਨੋ, ਹੇ ਗੁਰੂ ਦੇ ਪਿਆਰ ਵਾਲੇ ਗੁਰਸਿੱਖੋ, ਦਸਵੇਂ ਪਾਤਸ਼ਾਹ ਜੀ ਦੀ ਜੈਸੀ ਸੁੰਦਰ ਕਥਾ ਮੈਂ ਵਰਣਨ ਕਰਨ ਲੱਗਾ ਹਾਂ, ਉਹ ਸੁੰਦਰ ਕਥਾ ਆਪ ਸਾਰੀ ਸੰਗਤ ਸਰਵਣ ਕਰੋ।
ਕਈ ਸਭਾ ਮੈਂ ਇੱਕ ਦਿਨ ਗਾਥਾ।
ਇੱਕ ਦਿਨ ਦਾ ਬਚਨ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ। ਖਾਲਸਾ ਜੀ, ਇੱਕ ਜੇਕਰ ਇੱਥੇ ਮੈਂ ਕਰ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਦਮਦਮਾ ਸਾਹਿਬ ਵਿਖੇ ਰਹਿ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਮਹਾਨ ਕਾਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਰਜ ਕਰਨ ਦਾ, ਜਿਸ ਵਕਤ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਣੇ ਸਨ ਤੇ ਕਰਤਾਰਪੁਰ ਧੀਰਮਲ ਦੇ ਕੋਲ ਸੁਨੇਹਾ ਭੇਜਿਆ ਸੀ ਕਿ ਸਾਨੂੰ ਮਹਾਰਾਜ ਜੀ ਦਾ ਪਾਵਨ ਸਰੂਪ ਦੇ ਦਿਓ, ਉਸ ਤੋਂ ਉਤਾਰਾ ਕਰਕੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਤੁਹਾਨੂੰ ਸਰੂਪ ਵਾਪਸ ਕਰ ਦਿਆਂਗੇ। ਪਰ ਧੀਰਮਲ ਹੋਣਾ ਨੇ ਅੱਗੋਂ ਜਵਾਬ ਦੇ ਦਿੱਤਾ, ਉਨ੍ਹਾਂ ਆਖਿਆ ਕਿ ਜੇ ਗੁਰੂ ਸਮਰੱਥ ਹੈ, ਸਰਬ ਕਲਾ ਸਮਰੱਥ ਹੈ, ਤਾਂ ਫਿਰ ਗੁਰੂ ਆਪਣੇ ਆਤਮ ਬਲ ਦੇ ਨਾਲ ਨਵੇਂ ਗ੍ਰੰਥ ਦੀ ਰਚਨਾ ਕਰ ਲਵੇ। ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਰਹਿ ਕੇ ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਨਾਲ ਕਲਮਾ ਘੜਨ ਦੀ ਸੇਵਾ ਕਰਦੇ ਰਹੇ, ਸਿਆਹੀ ਬਣਾਉਣ ਦੀ ਸੇਵਾ, ਕਲਮਾ ਘੜਨ ਦੀ ਸੇਵਾ ਉਹ ਬਾਬਾ ਦੀਪ ਸਿੰਘ ਜੀ ਕਰਦੇ ਸਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਜੀ ਕਰਦੇ ਨੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਰੋਜ਼ ਆਪਣੇ ਮੁਖਾਰ ਬਿੰਦ ਚੋਂ ਬਾਣੀ ਉਚਾਰਨ ਕਰਦੇ ਹਨ ਔਰ ਭਾਈ ਮਨੀ ਸਿੰਘ ਜੀ ਲਿਖਦੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਭਾਈ ਮਨੀ ਸਿੰਘ ਜੀ ਪਾਸੋਂ ਮਹਾਰਾਜ ਜੀ ਨੇ ਲਿਖਵਾਈ ਔਰ ਸਤਿਗੁਰਾਂ ਨੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਔਰ ਜਿਤਨੀ ਬਾਣੀ ਮਹਾਰਾਜ ਜੀ ਰੋਜ਼ ਉਚਾਰਨ ਕਰਦੇ ਸਨ ਉਹਦੀ ਰੋਜ਼ ਸਤਿਗੁਰੂ ਜੀ ਕਥਾ ਵੀ ਕਰਿਆ ਕਰਦੇ ਸਨ। 48 ਸਿੰਘ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਕਥਾ ਸੁਣਿਆ ਕਰਦੇ ਸਨ। 9 ਮਹੀਨੇ 9 ਦਿਨਾਂ ਵਿੱਚ ਔਰ 9 ਪਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਮਹਾਰਾਜ ਜੀ ਨੇ ਇੱਥੇ ਲਿਖਵਾਇਆ ਔਰ ਸਾਰੀ ਸੰਪੂਰਨ ਕਥਾ ਕੀਤੀ ਤੇ 48 ਦੇ 48 ਸਿੰਘ ਬਦੇ ਮੁਕਤ ਹੋ ਗਏ। ਸਾਰੇ ਬਦੇ ਮੁਕਤ ਹੋ ਗਏ, ਸੱਚਖੰਡ ਚੱਲੇ। ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰੋਕ ਲਿਆ, ਆਖਿਆ ਜਿਹੜੀ ਵਿਦਿਆ ਅਸੀਂ ਤੁਹਾਨੂੰ ਪੜ੍ਹਾਈ ਹੈ, ਜਿਹੜੇ ਕਥਾ ਅਰਥ ਅਸੀਂ ਤੁਹਾਨੂੰ ਸਰਵਣ ਕਰਾਏ ਨੇ, ਉਹ ਅਰਥ ਅੱਗੇ ਤੁਸੀਂ ਗੁਰਸਿੱਖਾਂ ਨੂੰ ਪੜ੍ਹਾਉਣੇ ਹਨ। ਉਥੋਂ ਫਿਰ 2 ਸੰਪਰਦਾਵਾਂ 2 ਟਕਸਾਲਾਂ ਚੱਲੀਆਂ, ਇੱਕ ਦਮਦਮੀ ਟਕਸਾਲ ਜਿਸ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਹਨ ਔਰ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਜਿਸ ਦੇ ਪਹਿਲੇ ਮੁਖੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਨ। ਇਹ 2 ਟਕਸਾਲਾਂ 2 ਸੰਪਰਦਾਵਾਂ ਫਿਰ ਦਸਵੇਂ ਪਾਤਸ਼ਾਹ ਦੇ ਬਚਨਾਂ ਨਾਲ ਚੱਲੀਆਂ, ਜਿਨ੍ਹਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਉਹ ਸੰਪਰਦਾਇਕ ਵਿਦਿਆ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਵਿੱਤਰ ਅਰਥ ਜੋ ਦਸਵੇਂ ਪਾਤਸ਼ਾਹ ਨੇ ਖੁਦ ਆਪਣੇ ਮੁਖੋਂ ਕੀਤੇ ਸਨ, ਜਿਵੇਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਹੋਣਾ ਨੇ ਸੁਣੇ, ਸੀਨਾ ਬਸੀਨਾ ਅੱਗੇ ਸਿੰਘਾਂ ਨੂੰ ਪੜਾਉਂਦੇ ਚਲੇ ਗਏ ਜੋ ਹੁਣ ਤੱਕ ਚੱਲਦੇ ਆ ਰਹੇ ਨੇ, ਉਹਨੂੰ ਸੰਪਰਦਾਇ ਵਿਦਿਆ ਕਹਿੰਦੇ ਹਨ। ਜੋ ਪ੍ਰਮਾਣਕ ਵਿਦਿਆ ਹੈ, ਜੋ ਸਤਿਗੁਰਾਂ ਦੀ ਗੁਰਬਾਣੀ ਦੇ ਆਸ਼ੇ ਮੁਤਾਬਕ ਢੁਕਦੀ ਹੋਈ ਵਿਦਿਆ ਹੈ, ਇਹ ਮਹਾਨ ਕਾਰਜ ਵੀ ਸਤਿਗੁਰਾਂ ਨੇ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਕੀਤਾ ਸੀ। ਸੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਦੀਵਾਨ ਵਿੱਚ ਬੈਠੇ ਨੇ, ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠੇ ਹਨ।
ਦੱਖਣ ਗਮਨ ਕਰੋ ਹਮ ਸਾਥਾ,
ਮਹਾਰਾਜ ਜੀ ਸਿੰਘਾਂ ਨੂੰ ਕਹਿਣ ਲੱਗੇ, ਜਿਹੜੇ ਸਿੱਖ ਬੈਠੇ ਸੀ, ਬਰਾੜ ਬੈਠੇ ਸੀ, ਡੱਲਾ ਬੈਠਾ ਸੀ ਤੇ ਰਾਮ ਸਿੰਘ ਵਰਗੇ, ਫਤਿਹ ਸਿੰਘ ਵਰਗੇ ਜਿਹੜੇ ਚੌਧਰੀ ਲਖਮੀਰ ਸ਼ਮੀਰ ਦੀ ਅੰਸ਼ ਵੰਸ਼ ਵਿਚੋਂ ਨੇ, ਭਰਾ ਨੇ ਉਹਨਾਂ ਦੇ, ਉਹਨਾਂ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਸਾਡੇ ਨਾਲ ਤੁਸੀਂ ਦੱਖਣ ਦਿਸ਼ਾ ਨੂੰ ਚਲੋ।
ਤੈ ਕਾਰਜ ਹੈ ਅਨੇਕ ਪ੍ਰਕਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਉੱਥੇ ਸਾਨੂੰ ਅਨੇਕਾਂ ਪ੍ਰਕਾਰ ਦੇ ਕਾਰਜ ਨੇ ਦੱਖਣ ਦੇ ਵਿੱਚ, ਅਸੀਂ ਅਨੇਕ ਪ੍ਰਕਾਰ ਦੇ ਕਾਰਜ ਦੱਖਣ ਦਿਸ਼ਾ ਵਿੱਚ ਜਾ ਕੇ ਕਰਦੇ ਹਨ।
ਕਰਨੇ ਬਣੇ ਟਰੇ ਨੇ ਟਾਰੇ,
ਜਿਹੜੇ ਕਾਰਜ ਅਸੀਂ ਦੱਖਣ ਦਿਸ਼ਾ ਵਿੱਚ ਜਾ ਕੇ ਕਰਨੇ ਨੇ, ਉਹ ਸਾਨੂੰ ਕਰਨੇ ਹੀ ਪੈਣੇ ਨੇ, ਉਹ ਟਾਲਿਆਂ ਟਲਨੇ ਨਹੀਂ ਹਨ, ਉਹ ਕੰਮ ਸਾਨੂੰ ਕਰਨੇ ਹੀ ਪੈਣੇ ਹਨ ਜਾ ਕੇ।
ਡੱਲ ਸਿੰਘ ਲਿਓ ਦਿੱਲੀ ਕੋ ਰਾਜ,
ਡੱਲ ਸਿੰਘ, ਭਾਈ ਡੱਲੇ ਨੂੰ ਮਹਾਰਾਜ ਜੀ ਕਹਿੰਦੇ ਨੇ, ਕਿਉਂਕਿ ਡੱਲਾ ਇਸ ਇਲਾਕੇ ਦੇ ਸਾਰੇ ਸਿੱਖਾਂ ਦਾ ਮੁਖੀ ਸੀ। ਮਹਾਰਾਜ ਜੀ ਕਹਿੰਦੇ, ਭਾਈ ਡੱਲ ਸਿੰਘ ਚੱਲ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦਾ ਰਾਜ ਲੈ ਦੇਈਏ। ਮਹਾਰਾਜ ਜੀ ਚਾਹੁੰਦੇ ਸਨ ਕਿ ਔਰੰਗਜ਼ੇਬ ਦੀ ਮੌਤ ਹੋ ਜਾਣੀ ਹੈ, ਔਰ ਉਹਦੀ ਮੌਤ ਤੋਂ ਬਾਅਦ ਉਹਦੀ ਗੱਦੀ ਦਾ ਰੌਲਾ ਪੈਣਾ ਤੇ ਅਸੀਂ ਜੰਗ ਕਰਕੇ ਇਹਨਾਂ ਨੂੰ ਰਾਜ ਦੇ ਦਈਏ। ਸਤਿਗੁਰੂ ਇੱਕ ਜੰਗ ਲੜਨਾ ਚਾਹੁੰਦੇ ਸਨ ਕਲਗੀਧਰ ਜੀ, ਪਰ ਇਹਨਾਂ ਨੇ ਉਸ ਵੇਲੇ ਸਾਥ ਨਹੀਂ ਦਿੱਤਾ ਭਾਈ ਡੱਲ ਸਿੰਘ ਹੋਣਾ ਨੇ। ਡੱਲ ਸਿੰਘ ਨੂੰ ਮਹਾਰਾਜ ਜੀ ਕਹਿੰਦੇ, ਡੱਲ ਸਿੰਘ ਚੱਲ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦਾ ਰਾਜ ਲੈ ਦਈਏ।
ਫੇਰੇਂਗੇ ਤੋ ਸਿਰ ਪਰ ਤਾਜ,
ਤੇਰੇ ਸਿਰ ਦੇ ਉੱਤੇ ਦਿੱਲੀ ਦੇ ਰਾਜ ਦੇ ਤਖ਼ਤ ਦਾ ਤਾਜ ਹੋਵੇਗਾ, ਰਾਜ ਦਾ ਤਾਜ ਤੇਰੇ ਸਿਰ ਦੇ ਉੱਤੇ ਫੇਰਾਂਗੇ।
ਤੁਰਕ ਹਤੇ ਅਬ ਤਿਸ ਕੇ ਥਾਨੋ,
ਹੁਣ ਜਿਹੜੇ ਤੁਰਕ ਨੇ ਉਸ ਜਗ੍ਹਾ ਤੋਂ ਅਸੀਂ ਹਟਾ ਦੇਵਾਂਗੇ, ਤੁਰਕਾਂ ਦੇ ਦੀਵਾਨ ਸਮੇਤ ਤੁਰਕਾਂ ਨੂੰ ਖਤਮ ਕਰ ਦੇਵਾਂਗੇ।
ਕਰੇ ਬਿਠਾਵਨ ਰਾਜ ਮਹਾਨੂ,
ਔਰ ਉਹਦੇ ਤਖ਼ਤ ਦੇ ਉੱਤੇ, ਔਰੰਗਜ਼ੇਬ ਦੇ ਤਖ਼ਤ ਦੇ ਉੱਤੇ ਭਾਈ ਡੱਲ ਸਿੰਘ ਜੀ ਅਸੀਂ ਤੁਹਾਨੂੰ ਬਿਠਾਵਾਂਗੇ, ਤੁਹਾਨੂੰ ਬਾਦਸ਼ਾਹ ਬਣਾ ਕੇ ਬਿਠਾਵਾਂਗੇ, ਰਾਜਾ ਬਣਾ ਕੇ ਬਿਠਾਵਾਂਗੇ।
ਸੁਣ ਕੇ ਤੀਰ ਛੁੱਟਿਓ ਸਭ ਕੇਰੋ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਸਾਡੇ ਨਾਲ ਦੱਖਣ ਦਿਸ਼ਾ ਨੂੰ ਚੱਲੋ, ਇਹ ਸੁਣ ਕੇ ਸਭ ਦੇ ਮਨ ਦਾ ਧੀਰਜ ਛੁੱਟ ਗਿਆ, ਸਭ ਦੇ ਮਨ ਦਾ ਧੀਰਜ ਡਾਵਾਂ ਡੋਲ ਹੋ ਗਿਆ।
ਪ੍ਰਭ ਜੀ ਦੂਰ ਸੁਦੇਸ਼ ਬਡੇਰੋ,
ਕਹਿਣ ਲੱਗੇ, ਹੇ ਪ੍ਰਭੂ ਜੀ, ਦੱਖਣ ਦਿਸ਼ਾ ਤਾਂ ਬੜੀ ਦੂਰ ਹੈ, ਕਿਉਂਕਿ ਇਹ ਮਾਲਵੇ ਦੇ ਇਲਾਕੇ ਦੇ ਮਲਵਈ ਸਿੱਖ ਸੀ, ਇੱਥੋਂ ਕਦੇ ਬਠਿੰਡਾ ਨਹੀਂ ਸੀ ਟੱਪਿਆ ਇਹਨਾਂ ਨੇ, ਕਦੇ ਮਾਲਵੇ ਵਿੱਚੋਂ ਨਿਕਲੇ ਹੀ ਨਹੀਂ ਸੀ। ਕਹਿਣ ਲੱਗੇ, ਮਹਾਰਾਜ ਦੱਖਣ ਦਿਸ਼ਾ ਤਾਂ ਬੜੀ ਦੂਰ ਹੈ, ਉਹ ਤਾਂ ਬਹੁਤ ਦੂਰ ਸੁਣਿਆ ਜਾਂਦਾ ਹੈ।
ਰਾਵਰ ਕੋ ਦਮ ਦਮਾ ਸਥਾਨਾ,
ਮਹਾਰਾਜ ਜੀ ਆ ਜਿਹੜਾ ਤੁਹਾਡਾ ਪਵਿੱਤਰ ਸਥਾਨ ਹੈ ਦਮਦਮਾ, ਜਿੱਥੇ ਆਪ ਜੀ ਨੇ ਚਰਨ ਪਾਏ ਨੇ, ਜਿਸ ਜਗ੍ਹਾ ਨੂੰ ਆਪ ਜੀ ਨੇ ਭਾਗ ਲਾਏ ਨੇ, ਮਹਾਰਾਜ ਜੀ ਆ ਜਿਹੜਾ ਤੁਹਾਡਾ ਪਵਿੱਤਰ ਸਥਾਨ ਹੈ ਦਮਦਮਾ ਸਾਹਿਬ,
ਦਿੱਲੀ ਕੇ ਸਮਾਨ ਅਮ ਜਾਨਾ,
ਮਹਾਰਾਜ ਅਸੀਂ ਇਸ ਦਮਦਮੇ ਨੂੰ ਹੀ ਦਿੱਲੀ ਦੇ ਤਖ਼ਤ ਸਮਾਨ ਸਮਝਦੇ ਹਾਂ, ਸਾਡੇ ਵਾਸਤੇ ਤਾਂ ਇਹੀ ਦਿੱਲੀ ਦਾ ਤਖ਼ਤ ਹੈ। ਤਾਲ ਪਟੋਲਾ ਕਰ ਰਹੇ ਨੇ ਨਾ, ਨਾਲ ਨਹੀਂ ਜਾਣਾ ਚਾਹੁੰਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਜੀ ਤੁਹਾਡਾ ਜਿਹੜਾ ਇਹ ਦਮਦਮਾ ਹੈ, ਇਸ ਦਮਦਮੇ ਨੂੰ ਹੀ ਅਸੀਂ ਦਿੱਲੀ ਦੇ ਤਖ਼ਤ ਦੇ ਸਮਾਨ ਜਾਣਦੇ ਹਾਂ, ਇਹੀ ਸਾਡੇ ਵਾਸਤੇ ਦਿੱਲੀ ਹੈ,
ਇਹੀ ਰਾਜ ਅਮ ਕੋ ਬਹੁ ਤੇਰਾ,
ਰਾਜ ਸਾਨੂੰ ਇਹੀ ਰਾਜ ਚੰਗਾ, ਜਿਸ ਇਲਾਕੇ ਚ ਅਸੀਂ ਰਹਿ ਰਹੇ ਹਾਂ ਇਥੋਂ ਦਾ ਰਾਜ ਹੀ ਸਾਡੇ ਵਾਸਤੇ ਚੰਗਾ ਹੈ।
ਮੋਠ ਬਾਜਰੀ ਅੰਨ ਤਨੇਰਾ,
ਇੱਥੇ ਮੋਠ ਬਾਜਰਾ ਹੁੰਦਾ ਹੈ, ਅੰਨ ਹੁੰਦਾ, ਸਾਡੇ ਵਾਸਤੇ ਇਹੀ ਕਾਫੀ ਹੈ।
ਕਿਰਪਾ ਆਪ ਕੀ ਕਮੀ ਨਕਾਈ,
ਮਹਾਰਾਜ ਇੱਥੇ ਵੀ ਤੁਹਾਡੀ ਕਿਰਪਾ, ਸਾਡੇ ਕੋਲ ਇੱਥੋਂ ਦਾ ਵੀ ਰਾਜ ਹੈ, ਅਸੀਂ ਰਾਜੇ ਹੀ ਹਾਂ ਇੱਥੇ, ਇੱਥੇ ਮਹਾਰਾਜ ਜੀ ਕਿਹੜਾ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਹੈ।
ਸਦਾ ਬਿਰਾਜੋ ਆਪ ਇਥਾਈ,
ਮਹਾਰਾਜ ਤੁਸੀਂ ਕਿਰਪਾ ਕਰਕੇ ਸਦਾ ਤੁਸੀਂ ਵੀ ਸਾਡੇ ਕੋਲ ਹੀ ਰਹੋ। ਇੱਥੇ ਤੁਹਾਨੂੰ ਵੀ ਕੀ ਲੋੜ ਹੈ ਦੱਖਣ ਜਾਣ ਦੀ। ਮਹਾਰਾਜ ਇੱਥੇ ਕਿਹੜਾ ਤੁਹਾਡੀ ਕਿਰਪਾ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਨੂੰ ਕਮੀ ਹੈ। ਤੁਸੀਂ ਵੀ ਗਰੀਬ ਨਿਵਾਗ ਸੱਚੀ ਪਾਤਸ਼ਾਹ ਜੀ ਇੱਥੇ ਸਾਡੇ ਕੋਲ ਹੀ ਰਹੋ।
ਬਾਂਚਤ ਵਸਤ ਸਭੀ ਚੱਲ ਆਵੇ,
ਜੋ ਇੱਥੇ ਚਾਹੀਦਾ ਜੋ ਮਨ ਚ ਬਾਂਛਾ ਹੁੰਦੀ ਹੈ ਆਪ ਜੀ ਦੇ, ਉਹ ਸਭ ਕੁਝ ਇੱਥੇ ਚੱਲ ਕੇ ਹਾਜ਼ਰ ਹੋ ਜਾਏਗਾ। ਜੋ ਤੁਹਾਨੂੰ ਚਾਹੀਦਾ ਸਭ ਕੁਝ ਇੱਥੇ ਆ ਜਾਵੇਗਾ।
ਚਹੁ ਦਿਸ਼ਨ ਕੀ ਸੰਗਤ ਲਿਆਵੇ,
ਮਹਾਰਾਜ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਆਉਂਦੀਆਂ ਨੇ, ਔਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ, ਕਿਸੇ ਚੀਜ਼ ਦੀ ਕਮੀ ਥੋੜੀ ਹੈ ਇੱਥੇ ਆਪ ਜੀ ਨੂੰ। ਜੋ ਤੁਹਾਨੂੰ ਚਾਹੀਦਾ ਹੁੰਦਾ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਉਹ ਆਪ ਜੀ ਵਾਸਤੇ ਇੱਥੇ ਲੈ ਕੇ ਪਹੁੰਚਦੀਆਂ ਹਨ।
ਬਸਤਰ ਸ਼ਸਤਰ ਅਮੋਲ ਬਡੇਰੇ,
ਬੜੇ ਬੜੇ ਕੀਮਤੀ ਵਧੀਆ ਬਸਤਰ, ਬੜੇ ਬੜੇ ਵਧੀਆ ਕੀਮਤੀ ਸ਼ਸਤਰ ਤੇ ਹਥਿਆਰ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਐਸੇ ਅਮੋਲਕ ਸ਼ਸਤਰ ਤੇ ਬਸਤਰ ਆਪ ਜੀ ਵਾਸਤੇ ਇੱਥੇ ਆਉਂਦੇ ਹਨ।
ਅਰਪੈ ਸਿੱਖ ਆਨ ਬਹੁ ਤੇਰੇ,
ਆਪ ਜੀ ਦੇ ਬਹੁਤ ਸਾਰੇ ਸਿੱਖ ਐਸੀਆਂ ਅਨੇਕਾਂ ਵਸਤੂਆਂ, ਐਸੀਆਂ ਅਨੇਕਾਂ ਭੇਟਾਵਾਂ ਲਿਆ ਕੇ ਆਪ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਪ੍ਰਭ ਜੀ ਅਟਕੇ ਉਹ ਕਾਜ ਨਾ ਕੋਈ,
ਮਹਾਰਾਜ ਜੀ ਇੱਥੇ ਕਿਹੜਾ ਆਪ ਜੀ ਦਾ ਕੋਈ ਕੰਮ ਅਟਕਿਆ ਹੋਇਆ ਵੀ ਜਿਹੜਾ ਤੁਸੀਂ ਦੱਖਣ ਦਿਸ਼ਾ ਚ ਜਾ ਕੇ ਕਰਨਾ, ਕਿਹੜਾ ਕੋਈ ਕੰਮ ਰੁਕਿਆ ਹੋਇਆ। ਇੱਥੇ ਵੀ ਤੁਹਾਡੇ ਸਾਰੇ ਕੰਮ ਹੁੰਦੇ ਨੇ, ਸਾਰੇ ਕਾਰਜ ਹੁੰਦੇ ਨੇ, ਮਹਾਰਾਜ ਜੀ ਇੱਥੇ ਵੀ ਕਿਹੜਾ ਆਪ ਜੀ ਦਾ ਕੋਈ ਕਾਰਜ ਅਟਕਿਆ ਹੋਇਆ ਜਾਂ ਰੁਕਿਆ ਹੋਇਆ।
ਦੱਛਣ ਗਏ ਕਾਂ ਸਿਧੋਈ,
ਐਸਾ ਕਿਹੜਾ ਕੰਮ ਹੈ ਮਹਾਰਾਜ ਜਿਹੜਾ ਦੱਖਣ ਜਾ ਕੇ ਹੀ ਸਿੱਧ ਹੋ ਸਕਦਾ, ਜਿਹੜਾ ਦੱਖਣ ਵਿਚ ਹੀ ਜਾ ਕੇ ਪੂਰਾ ਹੋ ਸਕਦਾ ਹੈ।
ਰਾਮ ਸਿੰਘ ਪਰ ਖੁਸ਼ੀ ਕਨੇਰੀ,
ਰਾਮ ਸਿੰਘ ਸੀ ਲਾਗੇ ਖੜਾ, ਇਹਦੇ ਤੇ ਸਤਿਗੁਰੂ ਜੀ ਬੜੇ ਖੁਸ਼ ਸਨ, ਤੇ ਰਾਮ ਸਿੰਘ ਤੇ ਮਹਾਰਾਜ ਜੀ ਦੀ ਭਾਰੀ ਖੁਸ਼ੀ ਹੈ।
ਸੁਣ ਕਰ ਵਿਆਪੀ ਚਿੰਤ ਬਡੇਰੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਮ ਸਿੰਘ ਨੂੰ ਵੀ ਬੜੀ ਚਿੰਤਾ ਵਿਆਪੀ, ਰਾਮ ਸਿੰਘ ਦੇ ਮਨ ਦੇ ਵਿਚ ਵੀ ਬੜਾ ਭਾਰੀ ਫਿਕਰ ਵਿਆਪਿਆ।
ਦੂਸਰ ਪ੍ਰਾਤ ਫਤਿਹ ਸਿੰਘ ਰਹੇ,
ਰਾਮ ਸਿੰਘ ਦਾ ਦੂਜਾ ਭਰਾ ਸੀ ਫਤਿਹ ਸਿੰਘ। ਇਹ ਸੋਚਦਾ ਰਾਮ ਸਿੰਘ ਕਿ ਮੇਰਾ ਜਿਹੜਾ ਦੂਸਰਾ ਭਰਾ ਫਤਿਹ ਸਿੰਘ ਹੈ ਉਹਨੂੰ ਮੈਂ ਛੱਡ ਜਾਣਾ, ਕਿਉਂਕਿ ਦੋਵੇਂ ਭਰਾ ਟੁਰ ਗਏ ਤੇ ਘਰ ਦਾ ਕੰਮ ਨਹੀਂ ਰਹਿਣਾ। ਜੇ ਦੱਖਣ ਦਿਸ਼ਾ ਚ ਗੁਰੂ ਸਾਹਿਬ ਜੀ ਜਾਣ ਦੀ ਗੱਲ ਕਰਦੇ ਨੇ, ਦੋਵੇਂ ਭਰਾ ਟੁਰ ਗਏ ਤੇ ਘਰ ਦੇ ਕੰਮ ਕਿਹਨੇ ਕਰਨੇ ਨੇ, ਇੱਕ ਬੰਦਾ ਤਾਂ ਘਰ ਰਹਿਣਾ ਚਾਹੀਦਾ ਨਾ। ਇਹ ਰਾਮ ਸਿੰਘ ਮਨ ਵਿਚ ਚਿੰਤਾ ਕਰਕੇ ਸੋਚ ਰਿਹਾ, ਕਿਉਂ ਨਾ ਮੈਂ ਫਤਿਹ ਸਿੰਘ ਨੂੰ ਘਰ ਛੱਡ ਜਾਵਾਂ ਤੇ ਆਪ ਗੁਰੂ ਸਾਹਿਬ ਨਾਲ ਚਲਾ ਜਾਵਾਂ।
ਦੱਛਣ ਕੋ ਪ੍ਰਸਥਾਨ ਨਾ ਚਾਹੇ,
ਪਰ ਮਨ ਨਹੀਂ ਸੀ ਕਰਦਾ ਇਹਦਾ ਕਿ ਮੈਂ ਦੱਖਣ ਦਿਸ਼ਾ ਵਿਚ ਸਤਿਗੁਰਾਂ ਦੇ ਨਾਲ ਜਾਵਾਂ।
ਡਲ ਸਿੰਘ ਆਦ ਬਿਰਾੜ ਜੋ ਸਾਰੇ,
ਭਾਈ ਡਲ ਸਿੰਘ ਤੇ ਡਲ ਸਿੰਘ ਦੇ ਸਮੇਤ ਹੋਰ ਜਿੰਨੇ ਬਿਰਾੜ ਸਨ,
ਦੂਰ ਜਾਣ ਤੇ ਸਭ ਡਰ ਤਾਰੇ,
ਸਾਰੇ ਦੂਰ ਜਾਣ ਤੋਂ ਡਰਦੇ ਨੇ, ਸਾਰਿਆਂ ਦੇ ਮਨਾਂ ਵਿਚ ਡਰ ਹੈ ਦੂਰ ਜਾਣ ਤੋਂ ਕਿ ਕਿਵੇਂ ਏਡੀ ਦੂਰ ਦੱਖਣ ਦਿਸ਼ਾ ਵਿਚ ਚਲੇ ਜਾਈਏ।
ਉਤੇ ਦੀਵਾਨ ਸਿੰਘ ਦਰਬਾਰੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਦੀਵਾਨ ਸਨ, ਗੁਰੂ ਸਾਹਿਬ ਦੇ ਇੱਕ ਦਾ ਨਾਂ ਸੀ ਦਰਬਾਰੀ ਸਿੰਘ ਤੇ ਦੂਜੇ ਦਾ ਨਾਂ ਸੀ ਘਰਬਾਰੀ ਸਿੰਘ।
ਦੁਤੀਏ ਪ੍ਰਾਤ ਸਿੰਘ ਘਰਬਾਰੀ,
ਇਹ ਗੁਰੂ ਕਲਗੀਧਰ ਜੀ ਦੇ ਦੀਵਾਨ ਸਨ, ਇਹ ਗੁਰੂ ਘਰ ਦੇ ਦੀਵਾਨ ਸਨ। ਇੱਕ ਦਾ ਨਾਂ ਦਰਬਾਰੀ ਸਿੰਘ ਹੈ, ਇੱਕ ਦਾ ਨਾਂ ਘਰਬਾਰੀ ਸਿੰਘ ਹੈ।
ਹੋਲ ਪਰੇ ਸਭ ਕੇ ਮਨ ਐਸੇ,
ਇਹਨਾਂ ਦੇ ਮਨਾਂ ਵਿਚ ਵੀ ਹੌਲ ਪੈ ਗਏ, ਇਹਨਾਂ ਦੇ ਮਨ ਵੀ ਇੱਕ ਵਾਰੀ ਡਰ ਗਏ ਕਿ ਸਤਿਗੁਰਾਂ ਨਾਲ ਏਡੀ ਦੂਰ, ਦੱਖਣ ਦਿਸ਼ਾ ਤਾਂ ਦੂਰ ਹੀ ਬੜੀ ਹੈ ਵੀ ਏਡੀ ਦੂਰ ਅਸੀਂ ਕਿੱਥੇ ਜਾਵਾਂਗੇ ਸਤਿਗੁਰਾਂ ਦੇ ਨਾਲ। ਇਹਨਾਂ ਨੂੰ ਤਾਂ ਆਨੰਦਪੁਰ ਸਾਹਿਬ ਵੀ ਦੂਰ ਲੱਗਦਾ ਸੀ, ਉਥੇ ਵੀ ਕਿਤੇ ਸਾਲ ਛਮਾਈ ਕਦੇ ਜਾਇਆ ਕਰਦੇ ਸਨ। ਕਹਿੰਦੇ ਹੁਣ ਦੱਖਣ ਦਿਸ਼ਾ ਚ ਏਡੀ ਦੂਰ ਕਿੱਥੇ ਜਾਵਾਂਗੇ ਨਾਲ ਸਤਿਗੁਰਾਂ ਦੇ। ਉਹ ਇਦਾਂ ਦਾ ਡਰ ਇਹਨਾਂ ਦੇ ਮਨ ਵਿੱਚ ਹੌਲ ਉੱਠਦੇ ਨੇ ਹਿਰਦਿਆਂ ਵਿੱਚ
ਚੱਲ ਦਲ ਦਲ ਬੈ ਬਾਯੂ ਜੈਸੇ
ਇਦਾਂ ਹੌਲ ਉੱਠਦੇ ਨੇ ਇਹਨਾਂ ਦੇ ਦਿਲਾਂ ਵਿੱਚ ਜਿਵੇਂ ਹਵਾ ਦੇ ਚੱਲਣ ਨਾਲ ਪਿੱਪਲ ਦਾ ਪੱਤਾ ਹਿਲਦਾ ਹੈ ਹਵਾ ਚੱਲਦੀ ਤੇ ਪਿੱਪਲ ਦੇ ਪੱਤੇ ਹਿਲਦੇ ਨੇ ਨਾ ਏਦਾਂ ਇਹਨਾਂ ਦੇ ਹਿਰਦੇ ਕੰਬਦੇ ਨੇ ਏਦਾਂ ਇਹਨਾਂ ਦੇ ਦਿਲ ਡਰ ਦੇ ਨਾਲ ਕੰਬਦੇ ਹਨ
ਹੋਰ ਕਿਤਕ ਕੇ ਨਾਮ ਗਨੀ ਜੈ
ਹੋਰ ਵੀ ਕਈ ਸਨ ਬਰਾੜਾਂ ਦੇ ਨਾਲ ਹੋਰ ਵੀ ਜਿਹੜੇ ਉਸ ਇਲਾਕੇ ਦੇ ਸਿੱਖ ਸਨ ਕਿੰਨਿਆਂ ਕਦੇ ਨਾ ਗਿਣੀਏ
ਗਮਨ ਦੂਰ ਲਖ ਰਿਦਾ ਨਤੀਜੈ
ਜਦੋਂ ਦੂਰ ਜਾਣ ਦੀ ਗੱਲ ਕੀਤੀ ਸਤਿਗੁਰਾਂ ਨੇ ਦੱਖਣ ਦਿਸ਼ਾ ਦੀ ਫਿਰ ਕਿਸੇ ਨੇ ਧੀਰਜ ਨਹੀਂ ਰੱਖਿਆ ਕਿਸੇ ਦੇ ਹਿਰਦੇ ਵਿਚ ਫਿਰ ਧੀਰਜ ਨਹੀਂ ਪਿਆ ਕਿ ਸਤਿਗੁਰੂ ਜੀ ਦੇ ਨਾਲ ਅਸੀਂ ਦੱਖਣ ਦਿਸ਼ਾ ਨੂੰ ਜਾਣ ਵਾਸਤੇ ਤਿਆਰ ਹੋਈਏ
ਅਨਕ ਪਾਤ ਕੀ ਬਾਤ ਬਣਾਵੇ
ਹੁਣ ਬਹਾਨੇ ਬਣਾਉਣ ਲੱਗੇ ਕਈ ਤੇ ਕਹਿੰਦੇ ਜੀ ਤੁਹਾਡੇ ਦਮਦਮੇ ਨੂੰ ਹੀ ਦਿੱਲੀ ਸਮਾਨ ਸਮਝਾਂਗੇ ਇਹੀ ਸਾਡੇ ਲਈ ਦਿੱਲੀ ਦਾ ਤਖਤ ਹੈ ਤੇ ਕਈ ਬਹਾਨੇ ਬਣਾਉਂਦਿਆਂ ਫਿਰ ਬੋਲੇ ਮਹਾਰਾਜ ਜੀ ਦੇ ਕੋਲ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਕਹਿੰਦੇ ਨੇ
ਦੱਖਣ ਕੇ ਦੁੱਖ ਬਰਨ ਸੁਣਾਵੇ
ਦੱਖਣ ਦਿਸ਼ਾ ਦੇ ਜਿਹੜੇ ਦੁੱਖ ਨੇ ਉਧਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆ ਸਕਦੀਆਂ ਨੇ ਉਹ ਮਹਾਰਾਜ ਜੀ ਨੂੰ ਸੁਣਾਉਂਦੇ ਨੇ ਇਸ ਕਰਕੇ ਸੁਣਾਉਂਦੇ ਨੇ ਵੀ ਨਾਲੇ ਤਾਂ ਅਸੀਂ ਨਾ ਜਾਵਾਂਗੇ ਤੇ ਗੁਰੂ ਜੀ ਨੂੰ ਵੀ ਰੋਕ ਲਈਏ ਇਹਨਾਂ ਨੂੰ ਵੀ ਨਾ ਜਾਣ ਦੇਈਏ ਇਦਾਂ ਦੇ ਦੱਖਣ ਦਿਸ਼ਾ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਧਰ ਦੇ ਜਿਹੜੇ ਦੁੱਖ ਨੇ ਉਹ ਵਰਣਨ ਕਰਕੇ ਸੁਣਾਉਂਦੇ ਨੇ
ਤੈ ਔਰੰਗ ਬਾਦੀ ਕੋ ਬਾਸਾ
ਕਹਿਣ ਲੱਗੇ ਗੁਰੂ ਜੀ ਨਾ ਜਾਓ ਦੱਖਣ ਦਿਸ਼ਾ ਚ ਕਿਉਂਕਿ ਉੱਥੇ ਤਾਂ ਔਰੰਗਜ਼ੇਬ ਰਹਿੰਦਾ ਜਿਵੇਂ ਹਊਆ ਨੀ ਵਿਖਾਈਦਾ ਕਿਸੇ ਬੱਚੇ ਨੂੰ ਡਰ ਜਾ ਦੇਈਦਾ ਵੀ ਨਾ ਕੰਮ ਨਾ ਕਰ ਹਊਆ ਆ ਜਾਏਗਾ ਏਦਾਂ ਕਲਗੀਧਰ ਜੀ ਨੂੰ ਵੀ ਹਊਆ ਵਿਖਾਉਂਦੇ ਨੇ ਔਰੰਗਜ਼ੇਬ ਦਾ ਹੁਣ ਸਤਿਗੁਰਾਂ ਨੂੰ ਤਾਂ ਪਤਾ ਸੀ ਵੀ ਔਰੰਗੇ ਨੇ ਸਾਨੂੰ ਅਸੀਂ ਜਦੋਂ ਚੱਲਣਾ ਉਹਨੇ ਮਾਰਿਆ ਜਾਣਾ ਉਹਦੀ ਮੌਤ ਹੋ ਜਾਣੀ ਹੈ ਪਰ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਦਾ ਫਰਜ਼ ਬਣਦਾ ਸੀ ਗੁਰੂ ਸਾਹਿਬ ਦਾ ਬਚਨ ਸੱਤ ਕਰਕੇ ਮੰਨਣਾ ਸਿੱਖ ਦਾ ਕਰਤੱਵ ਹੀ ਇਹ ਹੈ ਸਿੱਖ ਦਾ ਕੰਮ ਨਹੀਂ ਕਿ ਕੋਈ ਹੀਲ ਹੁਜਤ ਕਰੇ ਸਿੱਖ ਦਾ ਕੰਮ ਹੈ ਜੋ ਗੁਰਦੇਵ ਨੇ ਕਿਹਾ ਉਸ ਨੂੰ ਸੱਤ ਬਚਨ ਕਹਿ ਕੇ ਅੰਗੀਕਾਰ ਕਰੇ ਕਿਉਂਕਿ ਗੁਰੂ ਨੂੰ ਪਤਾ ਹੈ ਗੁਰੂ ਤ੍ਰਿਕਾਲ ਦਰਸ਼ੀ ਹੈ ਕਿ ਆਉਣ ਵਾਲੇ ਸਮੇਂ ਚ ਕੀ ਹੋਣਾ ਸਾਨੂੰ ਤਾਂ ਨਹੀਂ ਨਾ ਪਤਾ ਤੂੰ ਇਹ ਸਤਿਗੁਰਾਂ ਨੂੰ ਹਊਆ ਵਿਖਾਉਂਦਿਆਂ ਕਹਿੰਦੇ ਜੀ ਔਰੰਗਜ਼ੇਬ ਰਹਿੰਦਾ ਬੜਾ ਬਾਦੀ ਹੈ ਉਹ ਬੜਾ ਝਗੜਾਲੂ ਹੈ
ਲਰ ਲਸ਼ਕਰ ਜਿਸ ਕੇਰ ਬਿਨਾਸ਼ਾ
ਐਸਾ ਪਾਪੀ ਨੁਰੰਗਾ ਰਹਿੰਦਾ ਦੱਖਣ ਦਿਸ਼ਾ ਵਿਚ ਕਿ ਜਿਹਦੇ ਨਾਲ ਲੜ ਕੇ ਤੁਸੀਂ ਉਹਦਾ ਕਿੱਡਾ ਵੱਡਾ ਲਸ਼ਕਰ ਮਾਰਿਆ ਉਹਦੀਆਂ ਕਿੰਨੀਆਂ ਵੱਡੀਆਂ ਭਾਰੀ ਫੌਜਾਂ ਜੰਗ ਦੇ ਮੈਦਾਨ ਵਿਚ ਮਾਰੀਆਂ ਹਨ
ਮਹਾ ਦੁਸ਼ਟ ਬੜ ਖੋਟ ਕਰੰਤਾ
ਮਹਾਰਾਜ ਔਰੰਗਜ਼ੇਬ ਬੜਾ ਵੱਡਾ ਮਹਾ ਦੁਸ਼ਟ ਹੈ ਔਰ ਉਹ ਬੜੀ ਵੱਡੀ ਭਾਰੀ ਖੋਟ ਰੱਖਦਾ ਆਪਣੇ ਮਨ ਵਿਚ ਗੁਰੂ ਘਰ ਦੇ ਪ੍ਰਤੀ ਬਹੁਤ ਜ਼ਿਆਦਾ ਭਾਰੀ ਵੈਰ ਵਿਰੋਧ ਰੱਖਦਾ ਹੈ
ਸਦਾ ਦਰੋਹ ਸਭ ਸੰਗ ਕਮੰਤਾ
ਜਿਹੜਾ ਸਦਾ ਹੀ ਆਪਣੇ ਮਨ ਵਿਚ ਦਰੋਹ ਰੱਖਦਾ ਗੁਰੂ ਘਰ ਪ੍ਰਤੀ ਔਰ ਸਦਾ ਹੀ ਆਪਣੇ ਮਨ ਵਿਚ ਧਰੋਹ ਕਮਾਉਂਦਾ ਹੈ
ਨਵਮ ਗੁਰੂ ਸੋ ਬਿਗੜਿਓ ਮੂੜਾ
ਮਹਾਰਾਜ ਵੇਖੋ ਇਹ ਕਿਹੜਾ ਕੋਈ ਗੱਲ ਜ਼ਿਆਦਾ ਪੁਰਾਣੀ ਹੈ ਤੁਹਾਡੇ ਪਿਤਾ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿਵੇਂ ਵਿਗੜਿਆ ਔਰੰਗਜ਼ੇਬ ਹਾਲਾਂਕਿ ਨੌਵੇਂ ਪਾਤਸ਼ਾਹ ਨੇ ਕੀ ਵਿਗਾੜਿਆ ਸੀ ਨੁਰੰਗੇ ਦਾ ਸ਼ਾਂਤੀ ਦੇ ਮਹਾਨ ਪੁੰਜ ਨੌਵੇਂ ਪਾਤਸ਼ਾਹ ਜਿਹੜੇ ਕਿਸੇ ਨਾਲ ਆਪਣੇ ਮਨ ਚ ਵੈਰ ਵਿਰੋਧ ਦੀ ਬਿਰਤੀ ਨਹੀਂ ਸਨ ਰੱਖਦੇ ਉਹਨਾਂ ਨਾਲ ਵੀ ਔਰੰਗਜ਼ੇਬ ਵਿਗੜਿਆ ਹੈ
ਪਾਪੀ ਦੁਖ ਕਮਾਵੇ ਬੂੜਾ
ਇਹੋ ਜਿਹਾ ਮਹਾਨ ਪਾਪੀ ਹੈ ਜਿਸ ਨੇ ਬਹੁਤ ਵੱਡੀ ਭਾਰੀ ਦੁਵੈਸ਼ ਆਪਣੇ ਮਨ ਵਿਚ ਗੁਰੂ ਘਰ ਪ੍ਰਤੀ ਰੱਖੀ ਹੈ ਔਰ ਹਿੰਦੂ ਧਰਮ ਪ੍ਰਤੀ ਜਿਹਨੇ ਬਹੁਤ ਜ਼ਿਆਦਾ ਭਾਰੀ ਵੈਰ ਆਪਣੇ ਮਨ ਚ ਕਮਾਇਆ
ਜਿਸ ਨੇ ਬਾਪ ਆਪਨੋ ਮਾਰਿਆ
ਜੋ ਔਰੰਗਜ਼ੇਬ ਥੋੜੀ ਕਿਸੇ ਦਾ ਮਿੱਤਰ ਹੈ ਸੱਪ ਤਾਂ ਭਾਵੇਂ ਕਿਸੇ ਦਾ ਮਿੱਤਰ ਬਣ ਜਾਏ ਪਰ ਔਰੰਗਾ ਨਹੀਂ ਕਿਸੇ ਦਾ ਮਿੱਤ ਬਣ ਸਕਦਾ ਵੈਸੇ ਕਹਿੰਦੇ ਨੇ ਸੱਪ ਕਿਸੇ ਦਾ ਮਿੱਤ ਨਹੀਂ ਪਰ ਮਹਾਰਾਜ ਔਰੰਗਜ਼ੇਬ ਨਹੀਂ ਕਿਸੇ ਦਾ ਮਿੱਤ ਸੱਪ ਭਾਵੇਂ ਕਿਸੇ ਦਾ ਮਿੱਤਰ ਬਣ ਜਾਏ ایسا پاپی ہے اورنگزیب جنہیں اپنا پیو مار دیتا. جیڑا اپنے پیو دا پیو نو مار سکتا وہ ساڈی خیر گزارے گا؟ مہاراج جن اپنا پیو ماریا ہے
رات سنگار تمو نہ تارے
جن اپنے تین برا ترو کر کے مارے. تین براواں دا قاتل اپنے پیو دا قاتل ہے اور جس نے اپنے من چ کوئی ممتا نہیں رکھی بھی میرے برا نے میرے پیو جائے نے ਇਦਾਂ ਦਾ ਮੂੰਹ ਦੇ ਮਨ ਦੇ ਵਿਚ ਨਹੀਂ ਆਇਆ.
ਸੰਤ ਸਾਧ ਕੋ ਅਦਬ ਨਾ ਰਾਖੇ
ਜਿਹੜਾ ਕਿਸੇ ਸੰਤ ਦਾ ਕਿਸੇ ਮਹਾਤਮਾ ਦਾ ਕਿਸੇ ਸਾਧੂ ਦਾ ਕੋਈ ਅਦਬ ਨਹੀਂ ਰੱਖਦਾ ਕਿਸੇ ਮਹਾਤਮਾ ਸੰਤ ਦਾ ਕੋਈ ਸਤਿਕਾਰ ਨਹੀਂ ਰੱਖਦਾ.
ਤੇ ਸਜਾਏ ਕੈ ਮਾਰਨ ਪਾਖੇ
ਔਰ ਕੇਵਲ ਸਜਾ ਦੇ ਕੇ ਹੀ ਮਾਰਨਾ ਭਾਖਦਾ ਹਰ ਵੇਲੇ ਉਹਨੇ ਕਿਸੇ ਪਤਾ ਨਹੀਂ ਕਿੰਨੇ ਕੁ ਸਾਧ ਮਾਰੇ ਨੇ ਕਿੰਨੇ ਕੁ ਸ਼ਰਮਦ ਵਰਗੇ ਫਕੀਰ ਉਹਨੇ ਮਾਰੇ ਨੇ ਸੂਲੀ ਚਾੜ ਚਾੜ ਕੇ ਫਾਹੇ ਚਾੜ ਚਾੜ ਕੇ. ਐਸਾ ਮਹਾਪਾਪੀ ਹਥਿਆਰਾ ਹੈ ਔਰੰਗਜ਼ੇਬ.
ਤੁਮ ਤੋ ਤਿਸ ਕੋ ਅਦਕ ਬਿਗਾਰਾ
ਮਹਾਰਾਜ ਤੁਸੀਂ ਤਾਂ ਉਹਦਾ ਬਹੁਤ ਕੁਝ ਵਿਗਾੜਿਆ. ਉਹਨੇ ਤਾਂ ਉਹ ਨਹੀਂ ਛੱਡੇ ਜਿਨ੍ਹਾਂ ਨੇ ਉਹਨਾਂ ਦਾ ਕੁਝ ਨਹੀਂ ਸੀ ਵਿਗਾੜਿਆ ਔਰੰਗਜ਼ੇਬ ਦਾ. ਤੁਸੀਂ ਤਾਂ ਔਰੰਗਜ਼ੇਬ ਦਾ ਬਹੁਤ ਕੁਝ ਵਿਗਾੜਿਆ. ਉਹਦੀਆਂ ਹਜ਼ਾਰਾਂ ਲੱਖਾਂ ਫੌਜਾਂ ਜੰਗ ਦੇ ਮੈਦਾਨ ਵਿਚ ਮਾਰੀਆਂ ਨੇ. ਉਹ ਤੁਹਾਡੇ ਨਾਲ ਕਿੱਥੇ ਹਿੱਤ ਰੱਖੇਗਾ? ਤੁਹਾਡੇ ਨਾਲ ਸਨੇਹ ਕਿੱਥੇ ਰੱਖੇਗਾ?
ਲੱਖੋ ਲਸ਼ਕਰ ਲੜਤ ਸੰਘਾਰਾ
ਤਾਂ ਉਹਦਾ ਲੱਖਾਂ ਦੀ ਗਿਣਤੀ ਦਾ ਲਸ਼ਕਰ ਜੰਗ ਦੇ ਮੈਦਾਨ ਵਿਚ ਮਾਰਿਆ ਹੈ.
ਖਰਚਿਓ ਲੱਖੋ ਦਰਬ ਫਗਾਮੇ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੇ ਯੁੱਧ ਪਰ ਲੱਖਾਂ ਰੁਪਈਆ ਖਰਚਿਆ ਔਰੰਗਜ਼ੇਬ ਨੇ ਤੁਹਾਡੇ ਨਾਲ ਲੜਨ ਵਾਸਤੇ ਜੰਗ ਕਰਨ ਵਾਸਤੇ ਉਹਨੇ ਲੱਖਾਂ ਰੁਪਈਆ ਆਪਣਾ ਖਰਚਿਆ ਹੈ.
ਕੀਨਸਹਾਨ ਇਮਾਮ ਤਮਾਮੇ
ਫਿਰ ਉਹਨੇ ਆਪਣਾ ਇਮਾਨ ਨਾਸ਼ ਕੀਤਾ. ਤੁਹਾਡੇ ਕੋਲ ਕੁਰਾਨ ਤੇ ਕਸਮਾਂ ਲਿਖ ਲਿਖ ਕੇ ਭੇਜੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਕਿਲਾ ਛੱਡ ਦਿਓ. ਮਹਾਰਾਜ ਉਹਨੇ ਆਪਣਾ ਇਮਾਨ ਤੱਕ ਵੀ ਹਾਰਿਆ ਬੇਈਮਾਨ ਤੱਕ ਹੋਇਆ ਸਾਬਤ ਹੋਇਆ ਔਰੰਗਜ਼ੇਬ ਤੁਹਾਡੇ ਨਾਲ ਵਿਗੜਨ ਵਾਸਤੇ.
ਪਕੜਨ ਹਿਤਈ ਚਾਹਤ ਰਹੇ
ਹਰ ਵੇਲੇ ਤੁਹਾਨੂੰ ਫੜਨਾ ਹੀ ਚਾਹੁੰਦਾ ਸੀ. ਪਕੜਨ ਵਾਸਤੇ ਉਹਨੇ ਆਪਣੇ ਸੂਬੇਦਾਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸਨ.
ਸਕਲ ਪੇਤਰਾਵਰ ਨੇ ਲਏ
ਕਿਹੜਾ ਗੱਲ ਸਾਨੂੰ ਦੱਸਣ ਦੀ ਲੋੜ ਥੋੜੀ ਹੈ. ਇਹ ਸਾਰਾ ਭੇਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ. ਇੱਕ ਇੱਕ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ.
ਅਬ ਸਮੀਪ ਤਿਸ ਕੇ ਕਿਆ ਜਾਣਾ
ਮਹਾਰਾਜ ਇਹੋ ਜਿਹਾ ਮਾਂ ਪਾਪੀ ਰੰਗਾ ਉਹਦੇ ਨੇੜੇ ਆਪਾਂ ਲੈਣ ਜਾਣਾ ਕੀ ਹੈ? ਉਹਦੇ ਕੋਲ ਆਪਾਂ ਕੀ ਲੈਣ ਜਾਣਾ? ਉਹਦੇ ਨੇੜੇ ਆਪਾਂ ਕਿਉਂ ਜਾਣਾ ਹੈ?
ਕਰੇ ਅਵਗਿਆ ਮੂੜ ਮਾਨਾ
ਮਹਾਰਾਜ ਉਹ ਮੂਰਖ ਹੈ ਉਹਦਾ ਤਾਂ ਪਤਾ ਨਹੀਂ ਕੀ ਕਰਦਾ. ਤੁਸੀਂ ਉਹਦੇ ਨੇੜੇ ਜਾਓ ਫਿਰ ਤੁਹਾਡੀ ਕੋਈ ਅਵਗਿਆ ਕਰੇ ਕੋਈ ਨਿਰਾਦਰ ਕਰੇਗਾ.
ਲੱਖੋ ਸੈਨ ਸੁਨਤ ਚੜ ਤਾਵੇ
ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਲੱਖਾਂ ਫੌਜਾਂ ਉਹਦਾ ਹੁਕਮ ਸੁਣ ਕੇ ਕੁਝ ਸਮੇਂ ਵਿਚ ਹੀ ਇਕੱਠੀਆਂ ਹੋ ਕੇ ਚੜ ਕੇ ਧਾਵਾ ਬੋਲ ਦਿੰਦੀਆਂ ਨੇ.
ਨਹੀਂ ਦੁਰਗ ਫਿਰ ਹੋਏ ਅਟਕਾਵੇ
ਮਹਾਰਾਜ ਆਪਣੇ ਕੋਲ ਤਾਂ ਉਧਰ ਦੱਖਣ ਦਿਸ਼ਾ ਚ ਕੋਈ ਕਿਲਾ ਵੀ ਕੋਈ ਨੀ ਵੀ ਜਿਹੜੇ ਕਿਲੇ ਦੇ ਵਿਚ ਆਪਾਂ ਰੁਕ ਕੇ ਔਰੰਗਜ਼ੇਬ ਨੂੰ ਅਟਕਾਵਾਂਗੇ ਬਾਦਸ਼ਾਹ ਦਾ ਮੁਕਾਬਲਾ ਕਰਾਂਗੇ. ਆਪਣੇ ਕੋਲ ਕਿਹੜਾ ਕੋਈ ਉਧਰ ਕਿਲਾ ਹੈ ਜਾਂ ਕੋਈ ਕਿਲੇ ਦੀ ਓਟ ਲਵਾਂਗੇ?
ਦਰੋਹੀ ਮਾਂ ਦੁਸ਼ਟ ਰਿਪ ਸੰਤਨ
ਮਹਾਰਾਜ ਬੜਾ ਵੱਡਾ ਦਰੋਹੀ ਆ ਔਰੰਗਜ਼ੇਬ ਫਿਰ ਸੰਤ ਪੁਰਖਾਂ ਦਾ ਤਾਂ ਵੱਡਾ ਭਾਰੀ ਦੁਸ਼ਮਣ ਹੈ.
ਤੁਰਕੇਸ਼ਰ ਔਰ ਲਖੇ ਮਤੰਤ ਨਾ
ਮਹਾਰਾਜ ਤੁਰਕੇਸ਼ਰ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਮਤੰਤ ਹੈ ਮਨ ਦਾ ਉਹ ਸਮਝ ਨਹੀਂ ਆਉਂਦਾ ਵੀ ਕਿਹੜੇ ਵੇਲੇ ਉਹ ਆਪਣੇ ਮਨ ਚ ਕੀ ਸੋਚਦਾ ਹੈ.
ਪ੍ਰਭ ਜੀ ਕਿਹਾ ਰਹਿ ਨਹੀਂ ਆਛੋ
ਕਰਕੇ ਮਹਾਰਾਜ ਜੀ ਤੁਹਾਡਾ ਇੱਥੇ ਦਮਦਮਾ ਸਾਹਿਬ ਰਹਿਣਾ ਹੀ ਚੰਗਾ, ਤੁਸੀਂ ਇੱਥੇ ਹੀ ਰਹੋ. ਤੁਹਾਡਾ ਇੱਥੇ ਰਹਿਣਾ ਇੱਥੇ ਵਸਣਾ ਹੀ ਚੰਗਾ ਹੈ.
ਕਿਉਂ ਗਾਚਨ ਦੱਛਣ ਬਚ ਬਾਛੋ
ਮਹਾਰਾਜ ਤੁਸੀਂ ਕਿਉਂ ਦੱਖਣ ਦਿਸ਼ਾ ਨੂੰ ਜਾਂਦੇ ਜੇ, ਕਿਉਂ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਜਾ ਰਹੇ ਹੋ?
ਸਭ ਤੇ ਸੁਨਤ ਬ ਗੁਰ ਪੁੰਨ ਕਹਿਓ।
ਜਦੋਂ ਏਦਾਂ ਇਹਨਾਂ ਬਰਾੜਾਂ ਨੇ ਮਲਵਈ ਸਿੱਖਾਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਕਿਹਾ ਨਾ, ਇਹਨਾਂ ਅੰਦਰ ਪ੍ਰੇਮ ਵੀ ਸੀ, ਇਹ ਪ੍ਰੇਮ ਵਾਲੇ ਵੀ ਨੇ, ਇਹਨਾਂ ਦੇ ਅੰਦਰ ਡਰ ਵੀ ਹੈ ਪਰ ਪ੍ਰੇਮ ਵੀ ਹੈ, ਸਤਿਗੁਰਾਂ ਨੂੰ ਛੱਡਣਾ ਵੀ ਨਹੀਂ ਚਾਹੁੰਦੇ ਪਰ ਡਰ ਵੀ ਹੈ ਵੀ ਉਧਰ ਦੱਖਣ ਚ ਜਾਣਾ ਕੀ ਲੈਣਾ, ਡਰ ਵੀ ਹੈ ਪਰ ਪ੍ਰੇਮ ਵੀ ਹੈ ਕਿ ਸਤਿਗੁਰੂ ਜੀ ਸਾਡੇ ਕੋਲ ਹੀ ਰਹਿਣ, ਭਾਵਨਾ ਵੀ ਹੈ, ਦੋਵੇਂ ਗੱਲਾਂ ਨੇ। ਤੋ ਇਸ ਕਰਕੇ ਮਹਾਰਾਜ ਜੀ ਨੇ ਨਾ ਸਾਰਿਆਂ ਦੀਆਂ ਗੱਲਾਂ ਸੁਣੀਆਂ ਹਨ।
ਅਕਾਲ ਪੁਰਖ ਸਹਾਇ ਕਰਿਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਭਾਈ ਮਨ ਚ ਭੈ ਨਾ ਰੱਖੋ, ਸਾਡੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ। ਅਕਾਲ ਪੁਰਖ ਕੀ ਸਦਾ ਰੱਖਿਆ ਹਮਨੇ, ਦਸਵੇਂ ਪਾਤਸ਼ਾਹ ਦੇ ਬਚਨ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਅਕਾਲ ਉਸਤਤਵੇ ਦੇ ਪਹਿਲੇ ਬੋਲਾਂ ਵਿਚ, ਅਕਾਲ ਪੁਰਖ ਕੀ ਰੱਖਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੇ, ਕਿ ਅਕਾਲ ਪੁਰਖ ਦੀ ਸਾਨੂੰ ਰੱਖਿਆ ਹੈ।
ਕਿਉਂ ਧੀਰਜ ਛੋੜ ਨਾ ਕਰੀਏ।
ਕਿਉਂ ਧੀਰਜ ਛੱਡਣ ਵਾਲੀਆਂ ਗੱਲਾਂ ਕਰਦੇ ਹੋ ਬਈ, ਤੁਸੀਂ ਆਪਣਾ ਧੀਰਜ ਛੱਡਣ ਦੀ ਗੱਲ ਕਿਉਂ ਕਰਦੇ ਹੋ, ਕਿਉਂ ਆਪਣੇ ਧੀਰਜ ਤਿਆਗਦੇ ਹੋ।
ਦੇਸ਼ ਵਿਦੇਸ਼ਨ ਸੈਲ ਨਿਹਰੀਏ।
ਚਲੋ ਸਾਡੇ ਨਾਲ ਦੇਸ਼ਾਂ ਵਿਦੇਸ਼ਾਂ ਦਾ ਉਧਰ ਦਾ ਇਲਾਕਾ ਸਾਡੇ ਨਾਲ ਸੈਰ ਕਰਕੇ ਵੇਖੋ, ਕਦੇ ਇੱਥੋਂ ਵੀ ਬਾਹਰ ਨਿਕਲੋ, ਦੁਨੀਆਂ ਇੱਥੋਂ ਬਾਹਰ ਵੀ ਵਸਦੀ ਹੈ। ਤੁਸੀਂ ਇਹ ਦਮਦਮਾ ਸਾਹਿਬ ਦਾ ਇਲਾਕਾ ਜਿਹੜਾ, ਇਹਨੂੰ ਹੀ ਸਾਰਾ ਕੁਝ ਸਮਝਿਆ ਹੋਇਆ, ਇਥੋਂ ਬਾਹਰ ਵੀ ਬੜੀ ਦੁਨੀਆਂ। ਚਲੋ ਸਾਡੇ ਨਾਲ ਤੁਹਾਨੂੰ ਉਧਰ ਦੇ ਇਲਾਕੇ ਨੂੰ ਵਿਖਾਈਏ, ਦੇਸ਼ਾਂ ਵਿਦੇਸ਼ਾਂ ਦਾ ਸੈਲ ਕਰਾਈਏ।
ਔਰੰਗ ਕੋ ਕੁਛ ਪੈਨਾ ਮਾਰੇ।
ਸਹੀ ਗੱਲ ਔਰੰਗਜ਼ੇਬ ਦੀ, ਔਰੰਗੇ ਦਾ ਸਾਨੂੰ ਕੋਈ ਪੈ ਨਹੀਂ, ਔਰੰਗੇ ਦਾ ਡਰ ਨਾ ਸਾਨੂੰ ਪਹਿਲਾਂ ਸੀ ਨਾ ਅੱਗੇ ਸਾਨੂੰ ਉਹਦਾ ਕੋਈ ਡਰ ਹੈ।
ਦੱਖਣ ਚਲੀਏ ਕਾਜ ਸੁਧਾਰੇ।
ਸਾਡੇ ਨਾਲ ਦੱਖਣ ਦਿਸ਼ਾ ਨੂੰ ਚੱਲੋ, ਉਥੇ ਚੱਲ ਕੇ ਅਸੀਂ ਕਈ ਕੰਮ ਸਵਾਰਨੇ ਨੇ, ਸੁਧਾਰਨੇ ਨੇ।
ਰਾਜ ਸਮਾਜ ਆਦਵਤ ਆਚੇ।
ਉਥੋਂ ਦਾ ਰਾਜ ਸਮਾਜ ਵਧੀਆ ਵਸਤੂਆਂ ਜਿਹੜੀਆਂ ਹਨ।
ਦੇ ਹੈ ਹਮ ਜੋ ਕਿਛ ਕੋ ਬਾਚੇ।
ਸਭ ਕੁਝ ਅਸੀਂ ਤੁਹਾਨੂੰ ਦੇਵਾਂਗੇ, ਰਾਜ ਦੇਵਾਂਗੇ, ਸਾਜ ਦੇਵਾਂਗੇ, ਵਧੀਆ ਵਧੀਆ ਜਿਹੜੇ ਤੁਰਕਾਂ ਦੇ ਕਿਲੇ ਨੇ ਖਾਲਸਾ ਜੀ, ਇਹ ਤੁਸੀਂ ਸਾਹਮਣੇ ਨੇ ਸਾਰੇ, ਇਹ ਸਾਰਾ ਕੁਝ ਅਸੀਂ ਤੁਹਾਨੂੰ ਦੇਵਾਂਗੇ, ਜੋ ਤੁਸੀਂ ਕਹੋਗੇ ਦੇਵਾਂਗੇ।
ਇੱਕ ਦੇਸ਼ ਅਰ ਕਰਨ ਮਜਾਰਾ।
ਮਹਾਰਾਜ ਜੀ ਕਹਿੰਦੇ ਇੱਕ ਦੇਸ਼ ਨਾਲ ਜਾਂ ਇੱਕ ਆਪਣੇ ਘਰ ਨਾਲ ਹੀ ਸਨੇਹ ਰੱਖਣ ਵਾਲਾ ਰਾਜ ਨਹੀਂ ਕਰ ਸਕਦਾ। ਜੇ ਕੋਈ ਆਖੇ ਕਿ ਮੈਂ ਛੋਟੇ ਜਿਹੇ ਇਲਾਕੇ ਵਿਚ ਹੀ ਰਹਾਂ, ਬਸ ਬਾਹਰ ਜਾਵਾਂ ਹੀ ਨਾ ਕਿਤੇ, ਜਾਂ ਆਪਣੇ ਘਰ ਨਾਲ ਹੀ ਜੁੜਿਆ ਰਹੇ ਵੀ ਮੈਂ ਘਰੋਂ ਬਾਹਰ ਨਾ ਨਿਕਲਾਂ, ਉਹ ਬੰਦਾ ਰਾਜ ਕਰ ਸਕਦਾ ਕਿਤੇ? ਜਿਹਨੇ ਰਾਜ ਕਰਨਾ ਹੁੰਦਾ ਉਹ ਫਿਰਦਾ, ਸਾਰੀ ਦੁਨੀਆਂ ਵਿਚ ਫਿਰਦਾ, ਸਾਰੇ ਪਾਸੇ ਫਿਰਦਾ, ਲੋਕਾਂ ਨਾਲ ਮੁਲਾਕਾਤਾਂ ਜਿਵੇਂ ਅੱਜ ਕੱਲ ਹੁੰਦੀਆਂ ਨੇ, ਉਹ ਪਹਿਲੇ ਸਮੇਂ ਚ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਭਾਈ ਉਹਨਾਂ ਨੂੰ ਵਿਸ਼ਾਲ ਸੋਚ ਰੱਖਣੀ ਪੈਂਦੀ ਹੈ, ਆਪਣੇ ਘਰਾਂ ਦਾ ਮੋਹ ਨਾ ਕਰੋ, ਆਪਣੇ ਇਲਾਕੇ ਦਾ ਮੋਹ ਨਾ ਕਰੋ, ਵੀ ਇਹੀ ਸਾਡੇ ਵਾਸਤੇ ਦਿੱਲੀ ਆ, ਦਿੱਲੀ ਦੂਰ ਆ ਇੱਥੋਂ, ਆ ਦਿੱਲੀ ਨਹੀਂ, ਤੁਹਾਨੂੰ ਉਹ ਦਿੱਲੀ ਦੇ ਤਖ਼ਤ ਦੇ ਉੱਤੇ ਬਿਠਾਉਣਾ ਜਿੱਥੇ ਲਾਲ ਕਿਲਾ ਹੈ, ਜਿੱਥੇ ਅੱਜ ਹੈਦਰੀ ਨਿਸ਼ਾਨ ਝੂਲਦਾ, ਉੱਥੇ ਖਾਲਸਾ ਜੀ ਅਸੀਂ ਤੁਹਾਡੇ ਵਾਸਤੇ ਕੇਸਰੀ ਨਿਸ਼ਾਨ ਚਲਾਉਣੇ ਨੇ, ਚਲੋ ਸਾਡੇ ਨਾਲ, ਤੁਹਾਨੂੰ ਦਿੱਲੀ ਦਾ ਰਾਜ ਲੈ ਕੇ ਦੇਈਏ, ਦਿੱਲੀ ਦੇ ਤਖ਼ਤ ਦੇ ਮਾਲਕ ਬਣਾਈਏ, ਤੇ ਆਪਣੇ ਦੇਸ਼ ਨਾਲ ਕੱਲਾ ਆਪਣੇ ਛੋਟੇ ਜਿਹੇ ਇਲਾਕੇ ਨਾਲ ਜਾਂ ਆਪਣੇ ਘਰਾਂ ਨਾਲ ਹੀ ਸਨੇਹ ਨਾ ਰੱਖੋ।
ਕਿਉਂ ਸਨੇਹ ਮਨ ਬੰਦ ਤੁਮਾਰਾ।
ਕਿਉਂ ਤੁਹਾਡੇ ਮਨ ਚ ਇੰਨਾ ਸਨੇਹ ਆ ਰਿਹਾ? ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਨੇ ਇੱਕ ਬਚਨ ਲਿਖਿਆ ਕਿ ਜਦੋਂ ਕਲਗੀਧਰ ਜੀ ਨੇ ਸਿੰਘਾਂ ਨੂੰ ਆਖਿਆ ਨਾ ਖਾਲਸੇ ਨੂੰ, ਖਾਲਸਾ ਜੀ ਰਾਜ ਮੰਗ ਲਓ, ਕਿੱਥੋਂ ਕਿੱਥੋਂ ਦਾ ਚਾਹੀਦਾ, ਤਾਂ ਸਿੰਘਾਂ ਨੇ ਆਖਿਆ ਮਹਾਰਾਜ ਜੀ ਸਾਨੂੰ ਪੰਜਾਬ ਦਾ ਰਾਜ ਦੇ ਦਿਓ। ਮਹਾਰਾਜ ਜੀ ਕਹਿੰਦੇ ਉਹ ਤਾਂ ਹੈ ਹੀ ਹੈ ਤੁਹਾਡੇ ਕੋਲ, ਪੰਜਾਬ ਤੋਂ ਬਾਹਰ ਦਾ ਵੀ ਕੁਝ ਮੰਗ ਲਓ। ਕਹਿੰਦੇ ਨਹੀਂ ਮਹਾਰਾਜ ਜੀ, ਸਾਨੂੰ ਤਾਂ ਪੰਜਾਬ ਦਾ ਹੀ ਰਾਜ ਦਿਓ। ਮਹਾਰਾਜ ਕਹਿੰਦੇ ਪਹਿਲਾਂ ਇਹ ਦੱਸੋ ਵੀ ਤੁਸੀਂ ਕੱਲਾ ਪੰਜਾਬ ਦਾ ਹੀ ਰਾਜ ਕਿਉਂ ਮੰਗਦੇ ਜੇ, ਵੀ ਇਹਦੇ ਵਿਚ ਇੰਨੀ ਖਾਸੀਅਤ ਕੀ ਹੈ? ਕਹਿੰਦੇ ਮਹਾਰਾਜ ਘੋੜੇ ਤੇ ਚੜ ਕੇ ਸ਼ਰੀਕਾਂ ਨੂੰ ਵਿਖਾਇਆ ਕਰਾਂਗੇ ਵੀ ਅਸੀਂ ਵੀ ਰਾਜੇ ਹਾਂ। महाराज कहते इनकी सोच रखी है, वो पंजाब तो बाहर का भी मंगो राज। भाई रतन सिंह पंगू ने लिखा भी सिंह मुड़ मुड़ मंगे पंजाब, मुड़ मुड़ के पंजाब ही मंगते, महाराज सानू पंजाब दियो पंजाब दियो। पातशाह ने आख्या भाई बाहर का भी मंग लो। फिर एक सिंह नितरिया, उन्हें आख्या महाराज विदेशां दा राज भी दियो। पातशाह कहंदे जे हुण मंग लैंदे ते हुण ही हो जाणा सी, पर कोई नहीं हुण समा पा के बाहर विदेशां विच भी खालसे दा राज होवेगा, पंजाब विच तां तुहाडा राज होवेगा ही। उदों भी महाराज विशाल सोच देना चाहुंदे सन। महाराज जी सानू एक सीमित छोटे जे खिते विच सीमित नहीं सर रहण देना चाहुंदे, जिवें अज असीं छोटे जे खिते विच सीमित होके रह गए हां। महाराज जी सानू इन्ने एक दायरे विच सीमित नहीं सी रहना देना चाहुंदे, महाराज जी साडा विशाल दायरा बनाना चाहुंदे सन। इसे करके पटने विच अवतार धारदे ने, आनंदपुर साहब जा के खालसे की साजना करदे ने, दमदमा साहब जा करके महाराज सच्चे पातशाह गुरु ग्रंथ साहब की रचना करदे ने, और दक्षण दिशा विच नांदेड़ जाके ज्योति जोत समाउंदे ने चारे कोने। महाराज जी की सोच सी कि मेरा खालसा एक छोटे जे खिते च सीमित ना रहे, एदा विशाल दायरा होवे, ए सारे पासे विचरे, हर पासे मेरे सिखां दा बोलबाला होवे। ए महाराज दसवें पातशाह की सोच सी। अज भी कह रहे ने ना मलवइयां नूं, महाराज जी कह दिओ भाई अपने घरां नाल ही स्नेह करी जांदे हो, अपने इस छोटे जे देश नाल ही स्नेह करी जांदे हो, इहदा स्नेह छड्डो, इस तो बाहरले होर देश ने उत्थे भी कब्जे करो, वह भी तुहाडे ने, उत्थे भी अपने निशान चलाओ।
हम संग जा करोंगे वासा,
महाराज जी कहंदे साडे नाल जिथे जिथे भी तुसी वासा करोगे,
लेओ विशाल उलास आवासा,
उथों उथों दा राज तुहानू प्राप्त हुंदा चला जाएगा। जिधर जिधर साडे नाल जांदे जाओगे उथों उथों दा इलाका तुहानू मिलदा चला जाएगा।
जीने तुरकन की ठकराई,
आ जेड़े तुरक ने मलेश ने, इना तुरकां दियां ठकराइयां, इना दियां बादशाहियां खालसा जी आपां खो लैणियां हन। राज मंगिया नहीं मिलदा, राज खो के मिलदा है। इस करके ना तुरकां कोलों इना दियां ठकराइयां आपां खो लैणियां ने।
तुम ते राज कराए तिथाई,
और इना तुरकां कोलों ठकराई खो के इना दी जगह ते तुहानू राजे बनावांगे, चलो साडे नाल, तुहानू बादशाह बनावांगे, तुहानू राजे राज गद्दियां ते बिठावांगे।
नै परमो निश्चे कर काचे,
अपना कच्चा निश्चा करके परमो नहीं, परम ना रखो अपने मन विच, कच्चा निश्चा ना रखो, पक्का यकीन रखो, विश्वास भरोसा रखो अपने हिरदे विच।
पाले लगो प्रभु तुम साचे,
प्रभु दे पले लगो, सच्चे दा लड़ फड़ो, और मन च भरोसा खत्म ना करो। एक पक्का दृढ़ निश्चा तुहाडे हिरदे विच सिंगो हर वेले होना चाहिदा है। जदों तक दुनिया विच एक भी सिख जिउंदा है उदों तक उहदा ए संकल्प भी जिउंदा रहेगा, राज करेगा खालसा आपकी रहे न कोई। ते संकल्प उदो तक के तुहानू संकल्प दिता है, सच्चे साहब दे लड़ लग के अपने हिरदे विच इस तरह दा भरोसा रखो, निश्चा रखो।
दिन प्रत वधे खालसा पारी,
जिहड़ा खालसा असी साजिया है हे भाई, साडा ए खालसा दिन प्रति दिन वधदा चला जाएगा। जिवें सुम्मेवाणी नदी है ना, खालसा जो है सुम्मेवाणी नदी, रतन सिंह पंगू ने पंथ प्रकाश विच बैठन लिखे ने, कहते जिवें सुम्मेवाणी नदी हुंदी है, सोमे वाली जिन्ना पानी अगां जांदा उन्ना होर पैदा हो जांदा, जिन्ने शहीद हुंदे ने उन्ने होर पैदा हो जांदे ने। इस करके खालसा दिन प्रति दिन वधदा चला जाएगा।
तारा राज के हुए अधिकारी,
तुसी सारी धरती दे राजे होवोगे, सारी धरती दे अधिकारी होवोगे। इथों जाप रहा है ਕਿ ਗੁਰੂ ਸਾਹਿਬ ਜੀ ਦੱਖਣ ਕਿਸ ਆਸ਼ੇ ਲਈ ਜਾ ਰਹੇ ਹਨ। ਉੱਥੇ ਟਿਕਾਣਾ ਕਰਕੇ ਮਹਾਰਾਜ ਜੀ ਇਹਨਾਂ ਨੂੰ ਸਰਦਾਰ ਬਣਾ ਕੇ ਯੁੱਧ ਜੰਗ ਰਚਾ ਕੇ ਦੇਸ਼ ਨੂੰ ਸੁਤੰਤਰ ਕਰਨਗੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ। ਕਿਉਂਕਿ ਉਸ ਪਾਸੇ ਮਰਹੱਟੇ ਲੜ ਰਹੇ ਸੀ ਪਹਿਲਾਂ ਔਰੰਗੇ ਨਾਲ, ਦੱਖਣ ਦਿਸ਼ਾ ਵਿੱਚ ਜਿਹੜੇ ਮਰਹੱਟੇ ਸਨ ਉਹ ਔਰੰਗਜ਼ੇਬ ਨਾਲ ਪਹਿਲਾਂ ਹੀ ਲੜ ਰਹੇ ਸਨ। ਇਸ ਕਰਕੇ ਹੋਰ ਰਿਆਸਤਾਂ ਦੇ ਵਿੱਚ ਜੰਗ ਚੱਲ ਰਿਹਾ ਸੀ। ਮਹਾਰਾਜ ਜੀ ਵੀ ਚਾਹੁੰਦੇ ਸਨ ਕਿ ਅਸੀਂ ਖਾਲਸੇ ਨੂੰ ਉਧਰੋਂ ਹੀ ਦੱਖਣ ਦਿਸ਼ਾ ਵਿੱਚੋਂ ਹੀ ਤਿਆਰ ਕਰਕੇ ਉਹਨਾਂ ਮਰਹੱਟਿਆਂ ਨੂੰ ਵੀ ਨਾਲ ਰਲਾ ਲਈਏ ਤੇ ਇਹ ਜਿਹੜਾ ਤੁਰਕਾਂ ਦਾ ਮਲੇਛਾਂ ਦਾ ਰਾਜ ਹੈ ਇਹ ਸਦਾ ਵਾਸਤੇ ਖਤਮ ਕਰ ਦਈਏ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਚ ਸੀ।
ਕਹਾਂ ਨੁਰੰਗਾ ਥਿਰਤਾ ਪੈ ਹੈ,
ਮਹਾਰਾਜ ਜੀ ਕਹਿੰਦੇ ਨੁਰੰਗੇ ਦੀ ਗੱਲ ਕਰਦੇ ਹੋ ਤੁਸੀਂ, ਨੁਰੰਗੇ ਨੇ ਸਾਡੇ ਉਧਰਲੇ ਪਾਸੇ ਜਾਣ ਤੋਂ ਪਹਿਲਾਂ ਪਹਿਲਾਂ ਚੱਲ ਵਸਣਾ। ਮਹਾਰਾਜ ਜੀ ਕਹਿੰਦੇ ਨੁਰੰਗੇ ਨੇ ਹੁਣ ਬਹੁਤੇ ਦਿਨ ਨਹੀਂ ਕੱਢਣਾ, ਨੁਰੰਗੇ ਨੇ ਕਿੱਥੇ ਸਦਾ ਸਿਰ ਰਹਿਣਾ ਹੈ।
ਹਮ ਪਰ ਨਹੀਂ ਓਜ ਕੁਛ ਕਹਿ,
ਔਰੰਗਜ਼ੇਬ ਦਾ ਸਾਡੇ ਤੇ ਕੋਈ ਜ਼ੋਰ ਨਹੀਂ ਚੱਲਦਾ, ਨਾ ਪਹਿਲਾਂ ਚੱਲਿਆ ਨਾ ਅੱਗੇ ਚੱਲਣਾ ਹੈ।
ਇਸਕੇ ਵੱਡੇ ਵਡੇਰੇ ਕਾ,
ਔਰੰਗੇ ਨੇ ਕਿਹੜਾ ਸਦਾ ਰਹਿਣਾ ਖਾਲਸਾ ਜੀ, ਇਹਦੇ ਵੱਡੇ ਵਡੇਰੇ ਨਹੀਂ ਰਹੇ। ਔਰੰਗਜ਼ੇਬ ਦੇ ਪਿਓ ਦਾਦੇ ਪੜਦਾਦੇ ਉਹ ਨਹੀਂ ਰਹੇ ਤੇ ਔਰੰਗੇ ਨੇ ਕਿੱਥੇ ਰਹਿਣਾ ਹੈ।
ਸ਼ਾਹਜਹਾਂ ਜਹਾਂਗੀਰ ਨਾਰਾ,
ਔਰੰਗੇ ਦਾ ਪਿਓ ਸ਼ਾਹਜਹਾਨ ਨਹੀਂ ਰਿਹਾ ਜਿਹੜਾ ਸਾਡੇ ਦਾਦੇ ਨਾਲ ਲੜਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਨਾਲ, ਇਹਦਾ ਪੜਦਾਦਾ ਜਹਾਂਗੀਰ ਨਾ ਰਿਹਾ ਜਿਹਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਉਹ ਨਹੀਂ ਰਿਹਾ।
ਅਕਬਰ ਮਰਿਓ ਹਮਾਯੂ ਗਏ,
ਇਹਦਾ ਪੜਦਾਦਾ ਅਕਬਰ ਨਹੀਂ ਰਿਹਾ, ਹਮਾਯੂ ਨਹੀਂ ਰਿਹਾ, ਉਹ ਵੀ ਚਲੇ ਗਏ, ਉਹ ਵੀ ਤਾਂ ਬਾਦਸ਼ਾਹ ਸੀ ਕਿਸੇ ਸਮੇਂ ਹਿੰਦੁਸਤਾਨ ਦੇ। ਮਹਾਰਾਜ ਕਹਿੰਦੇ ਨੁਰੰਗਾ ਕਿਹੜਾ ਪੱਕਾ ਰਹਿਣਾ, ਜੇ ਉਹ ਨਹੀਂ ਰਹੇ, ਸ਼ਾਹਜਹਾਨ ਨਹੀਂ ਰਿਹਾ, ਜਹਾਂਗੀਰ ਨਹੀਂ ਰਿਹਾ, ਅਕਬਰ ਨਹੀਂ ਰਿਹਾ, ਅਕਬਰ ਦਾ ਪਿਓ ਹਮਾਯੂ ਨਹੀਂ ਰਿਹਾ।
ਬਾਬਰ ਬਡਨ ਸਹਿਤ ਮ੍ਰਿਤ ਥਯੋ,
ਹਮਾਯੂ ਦਾ ਪਿਓ ਬਾਬਰ ਹਿੰਦੁਸਤਾਨ ਵਿਚ ਜਿਹਨੇ ਪਹਿਲਾ ਮੁਗਲ ਰਾਜ ਸਥਾਪਿਤ ਕੀਤਾ ਉਹ ਬਾਬਰ ਨਾ ਰਿਹਾ, ਉਹਦੇ ਵੀ ਵੱਡੇ ਵਡੇਰੇ ਨਾ ਰਹੇ, ਉਹ ਵੀ ਮਰ ਕੇ ਮੁੱਕ ਕੇ ਚਲੇ ਗਏ।
ਇਹ ਅਬ ਥਿਰੈ ਨਹੀਂ ਸੱਚ ਜਾਨੋ,
ਖਾਲਸਾ ਜੀ ਨੁਰੰਗੇ ਨੇ ਵੀ ਨਹੀਂ ਰਹਿਣਾ, ਹੁਣ ਬਹੁਤਾ ਸਮਾਂ ਨਹੀਂ ਇਹਦਾ ਰਹਿ ਗਿਆ, ਇਹਨੇ ਵੀ ਹੁਣ ਥਿਰ ਨਹੀਂ ਰਹਿਣਾ, ਇਹ ਸੱਚ ਜਾਣ ਲੋ ਤੁਸੀਂ, ਇਹਨੇ ਵੀ ਹੁਣ ਚੱਲ ਵਸਣਾ ਹੈ।
ਦੱਛਣ ਕੋ ਤੁਮ ਸੰਗ ਪਿਆਨੋ,
ਚਲੋ ਤੁਸੀਂ ਸਾਡੇ ਨਾਲ ਦੱਖਣ ਦਿਸ਼ਾ ਨੂੰ ਸਾਡੇ ਨਾਲ ਚੱਲੋ, ਤੁਹਾਨੂੰ ਸਾਰਿਆਂ ਨੂੰ ਅਸੀਂ ਦੱਖਣ ਦਿਸ਼ਾ ਲੈ ਕੇ ਚੱਲਾਂਗੇ।
ਜੇਕਰ ਸੰਗ ਨਿਭਾਓ ਚਲੋ,
ਜੇਕਰ ਤੁਸੀਂ ਸਾਡਾ ਸੰਗ ਨਿਭਾਉਂਦੇ ਹੋ ਤਾਂ ਫਿਰ ਸਾਡੇ ਨਾਲ ਚੱਲੋ।
ਸਭ ਬਿਦ ਲਖੋ ਆਪਣੋ ਭਲੋ,
ਸਾਡੇ ਨਾਲ ਜਾਓਗੇ ਤੇ ਸਭ ਪ੍ਰਕਾਰ ਨਾਲ ਤੁਹਾਡਾ ਭਲਾ ਹੋਵੇਗਾ, ਹਰ ਪੱਖ ਨਾਲ ਹਰ ਪ੍ਰਕਾਰ ਨਾਲ ਤੁਹਾਡਾ ਭਲਾ ਹੋਵੇਗਾ।
ਯਥਾ ਕਾਮਨਾ ਮਨ ਮੈਂ ਧਰੋ,
ਔਰ ਜਿਸ ਤਰ੍ਹਾਂ ਦੀ ਵੀ ਕਾਮਨਾ ਜਿਸ ਤਰ੍ਹਾਂ ਦੀ ਵੀ ਇੱਛਾ ਤੁਸੀਂ ਆਪਣੇ ਮਨ ਵਿੱਚ ਰੱਖੋਗੇ,
ਗੁਰ ਘਰ ਤੇ ਸੋ ਪੂਰਨ ਕਰੋ,
ਗੁਰੂ ਘਰ ਤੋਂ ਤੁਹਾਡੀ ਉਹ ਕਾਮਨਾ ਪੂਰੀ ਹੋਵੇਗੀ, ਤੁਹਾਡੀ ਉਹ ਇੱਛਾ ਜੋ ਤੁਸੀਂ ਆਪਣੇ ਹਿਰਦੇ ਵਿੱਚ ਕਰੋਗੇ ਉਹ ਪੂਰੀ ਹੋਵੇਗੀ।
ਜੇ ਮਤ ਕਾਚੇ ਹੋਏ ਹਟ ਪਰੋ,
ਜੇ ਤੁਸੀਂ ਮਤ ਦੇ ਕੱਚੇ ਹੋ ਕੇ ਪਿੱਛੇ ਹਟ ਜਾਓਗੇ, ਸਾਡਾ ਬਚਨ ਨਾ ਮੰਨੋਗੇ, ਸਾਡੇ ਨਾਲ ਨਾ ਜਾਓਗੇ,
ਸਭ ਬਿਦ ਕਰੋ ਆਪਣੋ ਬੁਰੋ,
ਤੁਸੀਂ ਆਪਣੇ ਹੱਥੀਂ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰੋਗੇ, ਫਿਰ ਤੁਸੀਂ ਆਪਣੇ ਹੱਥੀਂ ਆਪ ਹੀ ਆਪਣਾ ਬੁਰਾ ਕਰੋਗੇ।
ਹਮਨੇ ਤੁਮਕੋ ਬਿਦਤ ਸੁਣਾਈ,
ਅਸੀਂ ਤੁਹਾਨੂੰ ਇਹ ਗੱਲ ਬਿਦਤ ਕਰਕੇ ਪ੍ਰਗਟ ਕਰਕੇ ਸੁਣਾ ਦਿੱਤੀ ਹੈ।
ਲਾਭ ਅਰਹਾਨ ਅਧਕੇ ਅਧਿਕਾਈ,
ਤੁਹਾਨੂੰ ਲਾਭ ਵੀ ਦੱਸ ਦਿੱਤਾ, ਹਾਨੀ ਤਾਂ ਹੈ ਹੀ ਨਹੀਂ, ਹਾਨੀ ਤੁਹਾਨੂੰ ਨਜ਼ਰ ਆ ਰਹੀ ਹੈ, ਪਰ ਅਸੀਂ ਤੁਹਾਨੂੰ ਲਾਭ ਦੱਸਿਆ, ਲਾਭ ਦਾ ਕੰਮ ਦੱਸਿਆ ਵੀ ਇਹਦੇ ਵਿੱਚ ਤੁਹਾਡਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ।
ਪਾਏ ਸਰਬ ਕੁਛ ਗੁਰ ਤੇ ਆਵੋ,
ਤੁਹਾਨੂੰ ਗੁਰੂ ਕੋਲੋਂ ਸਭ ਕੁਝ ਮਿਲੇਗਾ, ਉਥੋਂ ਸਭ ਕੁਝ ਪ੍ਰਾਪਤ ਹੋਵੇਗਾ।
ਬਸੋ ਤਾਂ ਕੈ ਇਤੇ ਬਸਾਵੋ,
ਔਰ ਚਲੋ ਤੁਸੀਂ ਉਥੇ ਸਾਡੇ ਨਾਲ ਚਲੋ, ਉਧਰ ਕੁਝ ਸਮਾਂ ਰਹਿ ਕੇ ਮੁੜ ਕੇ ਫਿਰ ਆ ਜਾਓ ਜੀ। ਇਹ ਕਿਹੜਾ ਜਗ੍ਹਾ ਭੱਜ ਚੱਲੀ ਹੈ, ਦਮਦਮਾ ਸਾਹਿਬ ਜਾਂ ਇੱਥੋਂ ਦਾ ਇਲਾਕਾ ਕਿਹੜਾ, ਕਿਤੇ ਟੁਰ ਜਾਣਾ, ਇੱਥੇ ਹੀ ਰਹਿਣਾ ਏ। ਸਾਡੇ ਨਾਲ ਚੱਲੋ, ਉਧਰ ਤੁਹਾਨੂੰ ਇੱਕ ਵਾਰੀ ਵਸਾ ਦਿਆਂਗੇ, ਮੁੜ ਕੇ ਫਿਰ ਆ ਜਾ ਜੇ ਇੱਥੇ। ਤੁਹਾਨੂੰ ਇਹ ਜਗ੍ਹਾ ਅਸੀਂ ਪੱਕੀ ਛੱਡਣ ਨੂੰ ਥੋੜੀ ਕਹਿ ਰਹੇ ਹਾਂ, ਆ ਜਾ ਜੇ ਤੁਹਾਨੂੰ ਇਹ ਜਗ੍ਹਾ ਚੰਗੀ ਲੱਗਦੀ ਹੈ, ਇੱਕ ਵਾਰੀ ਸਾਡੇ ਨਾਲ ਚੱਲੋ, ਮੁੜ ਕੇ ਫਿਰ ਇੱਥੇ ਵਸ ਜਾਇਆ ਜੇ।
ਇਤਿਹਾਸਕ ਸਤ ਗੁਰ ਸਮਝਾਏ,
ਇਤਿਹਾਸਕ ਬਚਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਮਝਾਏ ਹਨ।
ਸੁਨਤ ਧੀਰ ਮਨ ਕੁਛ ਕਟਿਕਾਏ,
ਇਹਨਾਂ ਦੇ ਮਨ ਵਿੱਚ ਧੀਰਜ ਬੱਝਾ, ਸਤਿਗੁਰਾਂ ਦੇ ਬਚਨ ਸੁਣ ਕੇ ਥੋੜਾ ਥੋੜਾ ਕਈਆਂ ਦੇ ਮਨਾਂ ਵਿਚ ਹੌਸਲਾ ਹੋਇਆ।
ਪੁਨ ਸਨਮੁਖ ਨੇ ਬਾਕ ਬਖਾਨੇ,
ਪਰ ਸਤਿਗੁਰਾਂ ਦੇ ਸਾਹਮਣੇ ਫਿਰ ਕੁਝ ਬੋਲੇ ਨਹੀਂ, ਅੱਗੋਂ ਕਿਸੇ ਨੇ ਮਹਾਰਾਜ ਜੀ ਨੂੰ ਕੋਈ ਅੱਗੋਂ ਜਵਾਬ ਨਹੀਂ ਦਿੱਤਾ।
ਨਿਜ ਕੁਟੰਬ ਕੋ ਮੋਹ ਮਹਾਨੇ,
ਪਰ ਆਪਣੇ ਟੱਬਰਾਂ ਦਾ ਮੋਹ ਵੀ ਸੀ, ਮਨ ਵਿਚ ਆਪਣੇ ਪਰਿਵਾਰਾਂ ਦਾ ਮੋਹ ਵੀ ਸੀ।
ਪ੍ਰੀਤ ਡੋਰ ਤੇ ਮਨ ਕਰ ਸੀਵਨ,
ਔਰ ਪਿਆਰ ਦੀ ਡੋਰ ਨਾਲ ਇਨ੍ਹਾਂ ਨੇ ਆਪਣੇ ਮਨ ਗੁਰੂ ਨਾਲ ਵੀ ਸੀਵੇ ਹੋਏ ਨੇ, ਕੁਟੰਬ ਨਾਲ ਵੀ ਪ੍ਰੀਤ ਦੀ ਡੋਰੀ ਨਾਲ ਸੀਵੇ ਹੋਏ ਹਨ।
ਕਾਠੀ ਗੰਢ ਪ੍ਰਥਕ ਕਿਮ ਸੀਵਨ,
ਪੱਕੀ ਗੰਢ ਪਈ ਹੋਈ ਪਰਿਵਾਰ ਨਾਲ, ਪੀਟੀ ਗੰਢ ਪਈ ਹੋਈ ਹੈ, ਕੀਕੂ ਟੁੱਟੇ।
ਭਲਾ ਭਲਾ ਜੀ ਕਰਤ ਬਖਾਨੇ,
ਆਪੋ ਕਹਿ ਦਿੱਤਾ ਇਹਨਾਂ ਨੇ ਜਰੂਰ, ਹਾਂ ਜੀ ਭਲਾ ਜੀ ਭਲਾ, ਬਿਲਕੁਲ ਠੀਕ ਹੈ ਜੀ ਠੀਕ ਹੈ, ਪਰ ਅੰਦਰੋਂ ਨੀ ਮਨ ਮੰਨਦੇ ਜਾਣ ਵਾਸਤੇ, ਮੂੰਹ ਤੋਂ ਕਹਿ ਦਿੱਤਾ ਹਾਂ ਜੀ ਹਾਂ ਜੀ ਭਲਾ ਹੈ ਜੀ ਭਲਾ ਹੈ।
ਦੁੱਤ ਚੂਚੇ ਮੁਖ ਹੋਏ ਕਮਲਾਨੇ,
ਪਰ ਚਿਹਰਿਆਂ ਦਾ ਕਾਂਤੀ ਜਿਹੜੀ ਸੀ ਉਹ ਘਟ ਗਈ, ਔਰ ਮਨ ਮੁਰਝਾ ਗਏ, ਹਿਰਦੇ ਮੁਰਝਾ ਗਏ।
ਨੌਕਰ ਜੇ ਬਿਰਾੜ ਹਟ ਪਰੇ,
ਜਿਹੜੇ ਬਿਰਾੜ ਮਹਾਰਾਜ ਜੀ ਨੇ ਨੌਕਰ ਰੱਖੇ ਸਨ,
ਹਮ ਤੇ ਜਾਇਓ ਜਾਏ ਨਾ ਪਰੇ,
ਉਹ ਤਾਂ ਪਹਿਲਾਂ ਹੀ ਹਟ ਗਏ, ਉਹ ਤਾਂ ਪਹਿਲਾਂ ਹੀ ਸਾਥ ਛੱਡ ਗਏ, ਕਹਿੰਦੇ ਮਹਾਰਾਜ ਸਾਨੂੰ ਤਾਂ ਛੁੱਟੀਆਂ ਦਿਓ, ਅਸੀਂ ਤਾਂ ਨਹੀਂ ਜਾ ਸਕਦੇ। ਜਿਹੜੇ ਨੌਕਰ ਰੱਖੇ ਸੀ ਨਾ ਤਨਖਾਹਾਂ ਤੇ ਬਿਰਾੜ, ਉਹ ਤਾਂ ਪਹਿਲਾਂ ਹੀ ਛੱਡ ਕੇ ਚਲੇ ਗਏ।
ਅਪਰ ਕਨੇ ਹਟ ਹਟ ਕਰ ਜਾਤੇ,
ਹੋਰ ਵੀ ਬਹੁਤ ਜਿਹੜੇ ਸਾਨੂੰ ਹਟ ਹਟ ਕੇ ਜਾਣ ਲੱਗੇ,
ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ,
ਸਤਿਗੁਰਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ।
ਦੱਖਣ ਦੂਰ ਦੇਸ਼ ਹੈ ਜਾਣਾ,
ਕਹਿੰਦੇ ਦੱਖਣ ਦਿਸ਼ਾ ਬੜੀ ਦੂਰ ਹੈ,
ਮਰੇ ਕੇ ਜੀਵੇ ਕਿਆ ਹੋਏ ਪਾਣਾ,
ਕਬਰੇ ਉੱਥੇ ਜਾ ਕੇ ਮਰੀਏ ਕੇ ਜੀਵੇ ਕੀ ਭਾਣਾ ਵਰਤੇ, ਏਦਾਂ ਇਨ੍ਹਾਂ ਦੇ ਮਨਾਂ ਚ ਸੋਚਾਂ ਚੱਲ ਰਹੀਆਂ ਨੇ। ਕਲਗੀਧਰ ਪਾਤਸ਼ਾਹ ਜਿਵੇਂ ਦੱਖਣ ਦਿਸ਼ਾ ਨੂੰ ਕੂਚ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।